ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਪਹਿਲਾ ਜਿਉਂ ਆਰਨ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਪਵੈ ਪਵਾਈਐ ਜਿਉਂ ਆਰਨ ਲੋਹਾ ਪਾਏ ਭੰਨ ਕਢਾਈਐ ਤਿਉਂ ਸਾਕਤ ਜੋਨੀ ਪਾਏ ਪਵੈ ਪਵਾਈਐ ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉ ਮੈਂ ਆਵੈ ਜਾਏ ਪਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣਹਾਰ ਹਰ ਨਾਮ ਧਿਆਈਐ ਮਿਲਹਿ ਤੁਝਹਿ ਰਜਾਏ ਸ਼ਬਦ ਕਮਾਈਐ ਤੂੰ ਕਰ ਕਰ ਵੇਖਹਿ ਆਪ ਦੇਹ ਸੋ ਪਾਈਐ ਤੂੰ ਦੇਖੇ ਥਾਪੋ ਥਾਪ ਦਰ ਬੀਨਾਈਐ ਦੇਹੀ ਹੋਵਗ ਖਾਕ ਪਵਨ ਉਡਾਈਐ ਇਹੋ ਕਿੱਥੇ ਘਰ ਔਤਾਕ ਮਹਿਲ ਨਾ ਪਾਈਐ ਦਿਓ ਦੀਵੀ ਅੰਧ ਘੋਰ ਕਬ ਮੋਹਾਈਐ ਗਰਭ ਮੁਸੈ ਘਰ ਚੋਰ ਕਿਸ ਰੂਆਈਐ ਗੁਰਮੁਖ ਚੋਰ ਨ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਐ ਸਦਾ ਰਹੈ ਨੇਕਾਮ ਜੇ ਗੁਰਮਤ ਪਾਈਐ ਰਾਤ ਦੇਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ ਰਾਤ ਦੇਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਜਿਉਂ ਬੋਲਾਵੇ ਤਿਉਂ ਬੋਲਾ ਸਵਾਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਓ, ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਪਾਵਨ ਪਵਿੱਤਰ ਤਖ਼ਤ 'ਤੇ ਸਭਾਈਮਾਨ ਹੋ ਰੱਬ ਦੇ ਮੰਦਰ ਵਿੱਚੋਂ ਰੱਬ ਦੀ ਬੁਲਾਈ ਮਨੁੱਖਤਾ ਲਈ ਰੱਬ ਨੇ ਜਿਹੜਾ ਅਲਾਹੀ ਸੁਨੇਹਾ ਭੇਜਿਆ ਉਹ ਹੁਕਮ ਰੂਪ ਵਿੱਚ ਸਾਨੂੰ ਪ੍ਰਾਪਤ ਹੋਇਆ। ਕੋਸ਼ਿਸ਼ ਕਰੀਏ ਗੁਰੂ ਬਚਨਾਂ ਨਾਲ ਸਾਂਝ ਪਾਉਣ ਲਈ ਬਿਰਤੀਆਂ ਦੀ ਇਕਾਗਰਤਾ ਬਣਾ ਕੇ ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹੇ ਮਹੱਲਾ ਪਹਿਲਾ ਜੋ ਆਰਣ ਲੋਹਾ ਪਾਏ ਭੰਨ ਕਢਾਈ ਹੈ।
ਸਤਿਗੁਰੂ ਜੀ ਨੇ ਸਾਡੇ ਹਿਰਦਿਆਂ ਦੀ ਮੈਲ ਧੋਣ ਵਾਸਤੇ ਅੰਮ੍ਰਿਤ ਗੁਰਵਾਕ ਬਖਸ਼ਿਆ। ਸਮੁੱਚੀ ਮਾਨਵਤਾ, ਸਮੁੱਚੀ ਕੁਦਰਤ, ਸਮੁੱਚਾ ਸੰਸਾਰ ਭਾਵੇਂ ਇੱਕ ਰੱਬ ਨੇ ਹੀ ਬਣਾਇਆ, ਕੋਈ ਦੋਰਾਵਾਂ ਨਹੀਂ, ਪਰ ਫਿਰ ਵੀ ਬਿਰਤੀਆਂ ਦੇ ਕਾਰਨ, ਸੋਚ ਦੇ ਕਾਰਨ ਸਮੁੱਚੇ ਸੰਸਾਰ ਨੂੰ ਅਸੀਂ ਦੋ ਹਿੱਸਿਆਂ 'ਚ ਵੰਡ ਸਕਦੇ ਹਾਂ। ਇੱਕ ਉਹ ਲੋਕ ਨੇ ਜਿਹੜੇ ਪਿਆਰ ਦੀ ਦੁਨੀਆਂ ਵਿੱਚ ਵਸਦੇ ਨੇ, ਇੱਕ ਉਹ ਲੋਕ ਨੇ ਜਿਹੜੇ ਹੰਕਾਰ ਦੀ ਦੁਨੀਆਂ ਵਿੱਚ ਵਸਦੇ ਨੇ। ਹੰਕਾਰ ਦੀ ਦੁਨੀਆਂ ਅਤੇ ਪਿਆਰ ਦੀ ਦੁਨੀਆਂ ਇੱਕ ਵੱਖੋ ਵੱਖਰੀ ਕਿਸਮ ਦੀ ਦੁਨੀਆਂ ਹੈ। ਹੰਕਾਰੀ ਬੰਦਾ ਹਉਮੈ ਦੇ ਨਾਲ ਰੱਬ ਦਾ ਸ਼ਰੀਕ ਬਣਦਾ ਹੈ, ਹਉਮੈ ਹਮੇਸ਼ਾ ਰੱਬ ਦਾ ਸ਼ਰੀਕ ਬਣਾਉਂਦੀ ਹੈ। ਪਰ ਜਿਹੜਾ ਪਿਆਰ ਹੈ, ਪ੍ਰੇਮ ਹੈ, ਇੱਕ ਅਜਿਹਾ ਰਿਸ਼ਤਾ ਗੰਢਦਾ ਹੈ ਜਿਹਦੇ ਵਿੱਚ ਮੈਂ ਅਤੇ ਤੂੰ ਵਾਲੀ ਭਾਵਨਾ ਖਤਮ ਹੋ ਜਾਂਦੀ ਹੈ। ਜਬ ਹਮ ਹੋਤੇ ਤਬ ਤੋਂ ਨਾਹੀਂ, ਅਬ ਤੋਂ ਹੀ ਮੈਂ ਨਹੀਂ। ਹੰਕਾਰ ਵੰਡੀ ਪਾ ਦਿੰਦਾ, ਪਿਆਰ ਪਈਆਂ ਹੋਈਆਂ ਵੰਡੀਆਂ ਨੂੰ ਮਿਟਾ ਦਿੰਦਾ, ਇੱਕਮਿੱਕ ਬਣਾ ਦਿੰਦਾ, ਅਭੇਦਤਾ ਹਾਸਲ ਕਰ ਦਿੰਦਾ। ਤਾਂ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਪੁੱਤਰ ਮੈਂ ਤੈਨੂੰ ਜਦੋਂ ਵੀ ਆਪਣੇ ਘਰ ਆਉਣ ਦਾ ਸੱਦਾ ਦਿੰਦਾ ਤੇ ਮੈਂ ਤੈਨੂੰ ਸੱਦਾ ਪਿਆਰ ਨਾਲ ਦਿੰਦਾ। ਜੋ ਤੋ ਪ੍ਰੇਮ ਖੇਲਣ ਕਾ ਜਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇੱਕ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਨ ਨਾ ਕੀਜੈ। ਇੱਕ ਵਾਰੀ ਮੈਂ ਫਿਰ ਬੇਨਤੀ ਕਰਾਂ, ਸ਼ਰੀਕ ਕਹਿੰਦੇ ਹੀ ਉਹਨੂੰ। ਅਕਸਰ ਆਪਾਂ ਜ਼ਿੰਦਗੀ 'ਚ ਇੱਕ ਸ਼ਬਦ ਵਰਤਦੇ ਹਾਂ, ਮੈਂ ਅੱਜ ਤੁਹਾਡੇ ਦੁੱਖ 'ਚ ਸ਼ਰੀਕ ਹੈ। ਸ਼ਰੀਕ ਦਾ ਅਰਥ ਹੁੰਦਾ ਹਿੱਸੇਦਾਰ। ਹਿੱਸਾ ਉੱਥੇ ਹੀ ਮੰਗਿਆ ਜਾਂਦਾ ਜਿੱਥੇ ਕਦੇ ਕੋਈ ਆਪਣਾ ਹੱਕ ਜਿਤਾਉਂਦਾ ਹੋਵੇ, ਜਿੱਥੇ ਕਦੇ ਕੋਈ ਹੱਕ ਜਿਤਾਉਂਦਾ ਹੋਵੇ ਵੀ ਇਹ ਮੇਰਾ ਹੱਕ ਬਣਦਾ, ਅਤੇ ਹੱਕ ਬਣਦਾ ਅਤੇ ਮੇਰਾ ਹਿੱਸਾ ਬਣਦਾ। ਸ਼ਰੀਕੀ ਉਹਨੂੰ ਕਹਿੰਦੇ ਨੇ ਜਿੱਥੇ ਹਿੱਸੇਬੰਦੀ ਹੋਵੇ, ਪਿਆਰ ਉਹਨੂੰ ਕਹਿੰਦੇ ਨੇ ਜਿੱਥੇ ਹਿੱਸੇ ਮਿਟ ਜਾਣ, ਇੱਕ ਪ੍ਰਤੀਤ ਹੋਵੇ ਮਾਲਕ ਮੇਰੇ ਕੋਲ ਜੋ ਕੁਝ ਹੈ ਉਹ ਸਭ ਕੁਝ ਤੇਰਾ ਹੀ ਤਾਂ ਹੈ। ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਉਹ ਸਾਹਿਬ ਕਹਿੰਦੇ ਨੇ ਜੇ ਤੂੰ ਇਹ ਭਾਵਨਾ ਲੈ ਕੇ ਆਏਗਾ ਤੇ ਫਿਰ ਯਕੀਨ ਜਾਣੀ ਮੈਂ ਵੀ ਤੈਨੂੰ ਇੱਕ ਬਚਨ ਆਖਾਂਗਾ, ਮੈਂ ਵੀ ਤੇਰੀ ਝੋਲੀ ਵਿੱਚ ਇੱਕ ਬਚਨ ਪਾਵਾਂਗਾ। ਯਾਦ ਰੱਖ ਸੱਜਣਾ, ਇਸ ਘਰ ਦੇ ਵਿੱਚ ਵੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ, ਜਾਂ ਤੇਰਾ ਬੰਦਾ, ਜੋ ਕੁਛ ਤੇਰੇ ਕੋਲ ਹੈ ਉਹ ਮੇਰਾ ਬਣ ਗਿਆ, ਜੋ ਮੇਰੇ ਕੋਲ ਹੈ ਉਹ ਮੈਂ ਤੇਰੀ ਝੋਲੀ ਪਾ ਦਿਆਂਗਾ। ਹੰਕਾਰ ਵੰਡੀ ਪਾਉਂਦਾ, ਪਿਆਰ ਵੰਡੀਆਂ ਨੂੰ ਮਿਟਾ ਦਿੰਦਾ। ਮੈਂ ਵਾਰ ਵਾਰ ਬੇਨਤੀ ਕਰਾਂ। ਸਾਹਿਬ ਆਖਦੇ ਨੇ, ਕਹਿਣ ਲੱਗੇ ਭਲਿਆ, ਤੂੰ ਜਦੋਂ ਵੀ ਕਦੇ ਵਿਚਰਦਾ ਤੂੰ ਹੰਕਾਰ ਦੀ ਦੁਨੀਆਂ ਵਿੱਚ ਵਿਚਰਦਾ, ਜਿਹਦੇ ਕਾਰਨ ਕਰਕੇ इस दर तो कई बार झोली खाली लेके चला जाना। दुनिया के अंदर घरे झाट मारीे संसार दे विच जितने भी मनुख ने जतन किए ने वो सिर्फ सुख की प्राप्ति लेने, जतन बहुत सुखे किए दुख को कियो ना कोई। एक भी काम इन्हें दुख की प्राप्ति लिए नहीं किया, सुखों की प्राप्ति लिए किया। जितनिया भी अरदासा ने, जितनी भी धार्मिक दुनिया है, जितने भी मनुख के संबंध ने, जितनी भी ये जीवन की भज दौड़ है, जितनी भी मुशक्कत है, और पिछे लालसा एको ही खलोती है भी किसी तरीके मैनु सुख की प्राप्ति हो जाए। हजूर कहिंदे ने भी इन्ना कुछ करन दे बावजूद भी तू कदे सोचिया अपनी सोच का चिराग उच्चा करके भी मना इन्ने उपराले भी किते, इतनिया अरदासा भी कीतियां, धार्मिक दुनिया भी ऐसे आरे लगी हुई है, मनुख की झोली कितने सुखा नाल भर जाए, पर फिर भी जदों भी वेखने हैं जिस मनुख पै करो बेनती सो अपने दुख भरिया। कहने मैं जिहदे कोल भी जाके बैठ के वेखना वह अपने एक दुखां दी पंड चुकी बैठा है, उहदे कोलों दुख बर्दाश्त नहीं हुंदे। इतने लोग दुखी ने, कारण की है? हजूर कहिंदे कारण इको ही है सजना, जिन्ना चिर तेरे अंदर हंकार है उतना चिर तेनू रब का प्यार नहीं नसीब होना, उतना चिर मालक की दात नहीं मिलनी। अज्ञानता दे कारण, तेरे कोल जीवन की सूझ ना होने दे कारण, जीवन का सच तत् ना होने दे कारण तेरा जीवन दुखी है। गुरु की है? मैं एक बेनती करा, गुरु एक जीवन जुगत है, गुरु एक ढंग तरीका सानू सिखाउंदा है, पुत तेरी झोली विच सुख किवें पै सकदा है। जे तेरे अंदर गीसेदारी दी भावना होई, जे तेरे अंदर रब दा शरीक बनन दी गल होई, जे तेरे अंदर हंकार दीआं ही बातां होईआं, ओह भलिआ एक गल चेता रखी, मैं ते अपने पुत्रां दी झोली भी खाली रख दित्ती, अमृत गुरवाक भी दे दित्ता, पुत्री कौल ना पालिओ, कर पीरो कन मुरटी है, दिल खोटे आकी फिरन, सिर भार उचैन छटी है। कहन लगे जे मन विच हंकार होवे पुत्र भी खाली रह जांदे ने, पर प्रेम करन वाला कोई बाहरों आके बाबा लैणा भी धन गुरु अंगद साहिब बन जांदा है। जे किते प्यार दी गल होवे फिर याद रखी कोई अमरू निथावां भी धन गुरु अमरदास सच्चा पातशाह बन जांदा है। पर जे अंदर हंकार होवे मेरा गीसा कुछ बनदा है, मैं कुछ लेना चाहना, कहन लगे हजूर सच्चे पातशाह फिर यकीन करके जानी बाबा दातू जी ते बाबा दासू जी भी खाली रह सकते ने। इत्थे दात जदों भी तेरी झोली विच पैनी है, इत्थे दात तेरी झोली विच प्यार नाल पैनी है सजना। हंकार सदा ही तेरे जीवन विच भटकना बनाई रखेगा, तेरे जीवन विच अगर सुख आवेगा सुख रब दे प्यार नाल ही आउणा, प्यार तो बिना तेरी झोली विच सुख नहीं जे पैना। मत सोची तू अपने जीवन दे अंदर कदे यह भुल करे अपने दुनियावी मापिया वाल ही वेख लै, जदों कदे दुनियावी मापे तू प्यार करेगा वह अपना आपा भी लुटा जाते ने, जदों कदे हंकार करेगा याद रखी फिर खुआर भावें दिन रात हो जावे, पर चेता रखी तेनू प्राप्ति कुछ नहीं जे होनी, प्राप्ति उदों ही होनी है जदों मालक दे प्यार दा भागी बन गया। इहनू भी ते माता पिता ही कहिंदे ने ना, ये भी तो माता पिता ही है ना, रब भी तो परमेश्वर माता पिता ही है ना, और ते तां रात तेरी झोली विच पाएगा जे तू हंकार नू छड के प्यार दी दुनिया विच आएगा। प्रिंसीपल गंगा सिंह ने एक बड़ी प्यारी विचार लिखी है, उन्हां दो जीवां दा जिक्र कीता है। कहन लगे एक बारी रब ने अपने घर विच बड़ा बड़ा दरबार लाया ते बचन आखिया सारे संसार नू पैदा करके, कहन लगे मैं वेखिया बंदिया सिख के वेख जदों तू कदे जिंदगी दे अंदर रब दे घर वल नू कदम पुट्टन लगा है, यकीन करके जानी अपना गिरदा भांडे नाल इस प्यार नाल भर लवी, हंकार ना किते रह जाए। उन्हां दो जीवां दा जिक्र कीता है, कहन लगे एक दी कहानी भी मैं तेरे सामने रखन लगा है, दूजी कहानी भी मैं तेरे सामने रखन लगा है, पर इन्हां दोनों कहानियां दा अखीर की है? अखीर ये है अपने मन में झाट मार कि तू बकरे वर्गी जीवन जीना जा तू मैना वर्गी जीवन जीना। उन्हें दो तरह का जिक्र किया, कुन कहया कुल आलम होया, फुरमाया कुछ गाओ अपनी अपनी बोली अंदर, दिल का हाल सुनाओ ਕੋਈ ਉੱਚੀ ਕੋਈ ਹੌਲੀ ਬੋਲੇ। ਇੱਕ ਬੱਕਰੇ ਮੈਂ ਕੀਤੀ ਹੋਇਆ ਹੁਕਮ ਕਸਾਬਾਂ ਤਾਈਂ, ਇਸ ਮੈਂ ਤੇ ਛੁਰੀ ਟਕਾਓ, ਮੈਂ ਦਾ ਤੱਕ ਗਲਾ ਕਟੀਂਦਾ। ਇੱਕ ਨਿਕਲੀ ਜਿੰਦ ਭੋੜੀ, ਡਰ ਗਈ ਖੌਫ ਇਲਾਹੀ ਕੋਲੋਂ, ਮੈਂ ਨਾ ਬੋਲੀ, ਹੋਇਆ ਹੁਕਮ ਮੈਨਾ ਦੇ ਤਾਈਂ। ਬਾਦਸ਼ਾਹ ਹੱਥ ਖੇਲੋ, ਡਰ ਗਏ ਮਾਨ ਨਿਮਾਣਾ ਪਾਵੇ। ਸੰਤਾਂ ਇਹ ਗੱਲ ਖੋਲੀ, ਕਹਿਣ ਲੱਗੇ ਰੱਬ ਨੇ ਕਿਹਾ ਬੋਲ ਕੇ ਦੱਸ, ਕੋਈ ਗੌੜੀ ਬੋਲਿਆ ਕੋਈ ਉੱਚੀ ਬੋਲਿਆ। ਇੱਕ ਬੱਕਰਾ ਸੀ ਜਿਹਨੇ ਮੈਂ ਕੀਤੀ, ਰੱਬ ਨੇ ਹੁਕਮ ਕੀਤਾ, ਕਹਿਣ ਲੱਗੇ ਭਲਿਆ ਇੱਕ ਗੱਲ ਚੇਤਾ ਰੱਖੀ, ਬਹੁਤੀ ਮੈਂ ਕਰਨ ਵਾਲਿਆ, ਤੇਰੀ ਕਦੇ ਆਮ ਮੌਤ ਨਹੀਂ ਹੋਵੇਗੀ, ਤੂੰ ਜਦੋਂ ਵੀ ਮਰੇਗਾ ਕਸਾਈ ਦੀ ਤਲਵਾਰ ਥੱਲੇ ਮਰੇਗਾ, ਤੇਰੀ ਆਮ ਜ਼ਿੰਦਗੀ ਦੀ ਮੌਤ ਨਹੀਂ ਹੋਇਆ ਕਰੇਗੀ। ਦੂਜੇ ਪਾਸੇ ਕਹਿੰਦੇ ਇੱਕ ਨਿਕਲਿਆ ਜਿਹਾ ਪੰਛੀ ਮੈਨਾ, ਉਹਨੇ ਮੈਨਾ ਦਾ ਅਰਥ ਹੀ ਹੁੰਦਾ ਜਿੱਥੇ ਮੈਂ ਨਾ ਹੋਵੇ। ਕਹਿਣ ਲੱਗੇ ਮੈਨਾ ਬਣ ਕੇ ਜਦੋਂ ਉਹ ਬੋਲਿਆ, ਉਹ ਪੰਛੀ ਬੋਲਿਆ, ਰੱਬ ਏਡਾ ਖੁਸ਼ ਹੋਇਆ, ਕਹਿਣ ਲੱਗੇ ਭਲਿਆ ਮੈਂ ਤੈਨੂੰ ਅੱਜ ਤੋਂ ਬਾਅਦ ਤੇਰੀ ਜ਼ਿੰਦਗੀ ਬਣਾਉਣਾ, ਤੂੰ ਜਦੋਂ ਵੀ ਕਦੇ ਖੇਡੇਗਾ ਬਾਦਸ਼ਾਹ ਦੇ ਕੋਲ ਖੇਡੇਗਾ, ਤੂੰ ਗਰੀਬੀ ਨਾਲ ਤੇਰਾ ਵਾਸਤਾ ਹੀ ਕੋਈ ਨਹੀਂ ਹੋਵੇਗਾ। ਕਹਿਣ ਲੱਗੇ ਭਲਿਆ ਮੈਂ ਤੈਨੂੰ ਬੱਕਰਿਆਂ ਦੀਆਂ, ਮੈਂ ਤੈਨੂੰ ਮੈਨਾ ਦੀਆਂ ਕਹਾਣੀਆਂ ਸੁਣਾਉਣ ਵਾਸਤੇ ਇਕੱਠਿਆਂ ਨਹੀਂ ਕੀਤਾ, ਮੈਂ ਤੇ ਤੁਹਾਨੂੰ ਇਹ ਦੱਸਣ ਵਾਸਤੇ ਕੀਤਾ, ਭਲਿਆ ਜੇ ਤੇਰੇ ਹਿਰਦੇ 'ਚ ਹੰਕਾਰ ਹੈ ਤਾਂ ਚੇਤਾ ਰੱਖੀ ਰੱਬ ਦਾ ਸੁਭਾਅ, ਅਹੰਕਾਰੀਆਂ ਨਿੰਦਕਾਂ ਪਿੱਠ ਦਿਓ, ਨਾਮ ਦਿਓ ਮੁੱਖ ਲਾਇਆ। ਜੇ ਤੇਰੇ ਅੰਦਰ ਮੈਂ ਨਾਮ ਦੀ ਭਾਵਨਾ, ਜੇ ਤੇਰੇ ਅੰਦਰ ਹੰਕਾਰ ਨੂੰ ਗਵਾ ਦੇਣ ਦੀ ਭਾਵਨਾ, ਫਿਰ ਆਪਣੇ ਅੰਦਰ ਝਾਤ ਮਾਰ ਕੇ ਵੇਖੀ। ਇੱਕ ਦਿਨ ਵਕਤ ਆਵੇਗਾ ਜਿਹੜੇ ਹੰਕਾਰ ਨੂੰ ਧੋ ਲੈਂਦੇ ਨੇ, ਹੰਕਾਰ ਦੇ ਪਰਦੇ ਉਤਾਰ ਦਿੰਦੇ ਨੇ। ਹੰਕਾਰ ਦੇ ਪਰਦੇ ਦੇ ਵਿੱਚ ਹੀ ਤਾਂ ਭਲਿਆਂ ਨੂੰ ਹੰਕਾਰ ਛੁਪਿਆ ਹੋਇਆ, ਉਹ ਮੇਰੇ ਵਾਹਿਗੁਰੂ ਜੀ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਨੇ, ਸਾਈਂ ਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਨੇ। ਹੰਕਾਰ ਦੀ ਦੁਨੀਆ ਵਿੱਚੋਂ ਨਿਕਲ ਕੇ ਨਿਰੰਕਾਰ ਦੀ ਦੁਨੀਆ ਵਿੱਚ ਆਉਣਾ ਹੀ ਤਾਂ ਪਰਮੇਸ਼ਰ ਦੇ ਘਰ ਕਬੂਲ ਹੋਣਾ। ਮੈਂ ਇੱਕ ਛੋਟੀ ਜਿਹੀ ਬੇਨਤੀ ਹੋਰ ਕਰਦੀ ਹਾਂ, ਕਦੇ ਬਾਬਾ ਪ੍ਰਿਥੀ ਚੰਦ ਦਾ ਜੀਵਨ ਅਤੇ ਗੁਰੂ ਅਰਜਨ ਪਾਤਸ਼ਾਹ ਦਾ ਜੀਵਨ ਵੇਖਿਓ ਜੇ। ਇੱਕ ਹੰਕਾਰ ਕਰਨਾ ਆਪਣੇ ਅੰਦਰ, ਜਦੋਂ ਝਗੜਾ ਕੀਤਾ ਗੋਇੰਦਵਾਲ ਸਾਹਿਬ ਦੀ ਧਰਤੀ ਉੱਤੇ, ਪਿਤਾ ਤੂੰ ਮੈਨੂੰ ਗੋਦ ਵਿੱਚ ਲੈ ਕੇ ਗੁਰਗੱਦੀ ਦੀ ਦਾਤ ਕਿਉਂ ਨਹੀਂ ਦਿੱਤੀ, ਉਹਨਾਂ ਇੱਕੋ ਹੀ ਬਚਨ ਆਖਿਆ ਸੀ, ਕਹਿਣ ਲੱਗੇ ਕਾਗੇ ਪੂਤ ਝਗੜਤ ਹੋ ਸੰਗ ਬਾਪ, ਜਿਨਕੇ ਜਣੇ ਵਡੀਰੇ ਤੁਮ ਹੋ, 300 ਝਗੜਤ ਪਾਪ, ਜਿਸ ਧਨ ਕਾ ਤੁਮ ਗਰਭ ਕਰਤ ਹੋ। ਹੰਕਾਰ ਦੀ ਗੱਲ ਕੀਤੀ, ਕਹਿਣ ਲੱਗੇ ਜਿਹੜੇ ਧਨ ਦੀ ਖਾਤਰ ਤੂੰ ਐਡਾ ਹੰਕਾਰੀ ਹੋ ਕੇ ਰਹਿ ਗਿਆ, ਜੇ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ, ਕਿਨ ਮੈਂ ਛੋਟ ਜਾਏ ਵਿਖਿਆ ਰਸ, ਤੋ ਲਾਗੈ ਪਛਤਾਪ। ਕਹਿਣ ਲੱਗੇ ਤੇਰੀ ਝੋਲੀ ਵਿੱਚ ਪਛਤਾਵਾ ਪੈ ਜਾਣਾ। ਦੂਜੇ ਪਾਸੇ ਧੰਨ ਗੁਰੂ ਅਰਜਨ ਪਾਤਸ਼ਾਹ, ਉਹਨੇ ਆਪਣਾ ਜੀਵਨ ਗੁਰੂ ਦੀ ਆਗਿਆ ਮੁਤਾਬਕ ਢਾਲ ਲਿਆ। ਇੱਥੇ ਤਾਂ ਇੱਕ ਗੱਲ ਵੱਖਰੀ, ਉਹ ਵੇਖੋ ਸੱਜਣਾ, ਉਹਤੇ ਤੱਤੀਆਂ ਤਵੀਆਂ 'ਤੇ ਬੈਠ ਕੇ ਵੀ ਰੱਬ ਦੇ ਪਾਣੀ ਨੂੰ ਮਿੱਠਾ ਕਰਕੇ ਮੰਨਦਾ, ਉਹਨੇ ਨਹੀਂ ਜੇ ਕਦੇ ਉਲਾਮਾ ਦਿੱਤਾ। ਤੂੰ ਤੇ ਆਮ ਗੁਰੂ ਦਾ ਬਚਨ ਵੀ ਨਹੀਂ ਮੰਨ ਰਿਹਾ, ਤੂੰ ਤੇ ਆਮ ਗੁਰੂ ਦਾ ਬਚਨ ਵੀ ਨਹੀਂ ਸੰਭਾਲ ਰਿਹਾ। ਕਵੀ ਸੰਤੋਖ ਸਿੰਘ ਦੇ ਬੋਲ ਬੜੇ ਪਿਆਰੇ ਨੇ, ਕਿਨਕੇ ਧਨ ਤੋਂ ਸਾਂਭ ਤਰੇ ਹੋ ਮਹਾਨਾ, ਗਰਭ ਕਰਨ ਨੇ ਕਬ ਬਚ ਮਾਨਾ। ਤੂੰ ਧਨ ਨੂੰ ਸੰਭਾਲਦਾ ਰਿਹਾ, ਹੰਕਾਰੀ ਬਣਿਆ ਰਿਹਾ, ਕਦੇ ਗੁਰੂ ਦਾ ਬੋਲ ਸੰਭਾਲਿਆ ਹੀ ਨਹੀਂ। ਧਨ ਕੋ ਸਾਂਭ ਤਰੇ ਹੋ ਮਹਾਨਾ, ਕਰ ਹੰਕਾਰ ਨਾ ਕਬ ਮਚ ਮਾਨਾ। ਕਹਿਣ ਲੱਗੇ ਜਗ ਵਿਵਹਾਰਨ ਮੈਂ ਚਿਤਰਾਈ, ਇੱਕ ਵੀ ਗੁਣ ਨਹੀਂ ਲੇ ਵਡਿਆਈ, ਤੇਰੇ ਵਿੱਚ ਇੱਕ ਵੀ ਗੁਣ ਨਹੀਂ ਹੈ ਜਿੱਥੇ ਤੂੰ ਗੁਰੂ ਦੀ ਦਾਤ ਲੈ ਕੇ ਹਾਜ਼ਰ ਹੋਇਆ ਹੋਵੇਂ। ਕਦੇ ਗੁਰੂ ਦੀ ਦਾਤ ਲੈ ਕੇ ਮਾਲਕ ਦੇ ਪਵਿੱਤਰ ਬਚਨ ਨੂੰ ਆਪਣੇ ਹਿਰਦੇ 'ਚ ਵਸਾਇਆ ਹੋਵੇ। ਸੱਜਣਾ ਚੇਤਾ ਰੱਖ, ਇਹ ਘਰ ਹੰਕਾਰੀਆਂ ਦਾ ਨਹੀਂ ਹੈ, ਇਹ ਘਰ ਰੱਬ ਦੇ ਪਿਆਰ ਬਣਿਆਂ ਦਾ, ਪਰਮੇਸ਼ਰ ਦੇ ਪਿਆਰ ਬਣਿਆਂ ਦਾ। ਉਹਦੀ ਬੋਲੀ ਵੀ ਪਿਆਰ ਦੀ ਭਾਖਿਆ ਭਾਉ ਅਪਾਰ, ਉਹਨੂੰ ਭੁੱਖ ਵੀ ਪਿਆਰ ਦੀ ਲੱਗਦੀ ਹੈ, ਗੋਬਿੰਦ ਭਾਉ ਭਗਤ ਕਾ ਭੁੱਖਾ, ਉਹ ਭੇਟਾ ਵੀ ਉਹੀਓ ਕਬੂਲ ਕਰਦਾ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ, ਉਹ ਕਬੂਲ ਵੀ ਇਹੋ ਕਰਦਾ ਜੇ ਕਿਤੇ ਤੂੰ ਹਿਰਦੇ 'ਚ ਪਿਆਰ ਰੱਖ ਕੇ ਆਵੇਂ, ਮੈਂ ਤੇ ਆਪਣਾ ਆਪਾ ਲੁਟਾ ਲਿਆਂਗਾ। ਇੱਕ ਬਚਨ ਮੈਂ ਹੋਰ ਤੁਹਾਡੇ ਖਿਆਲ ਵਿੱਚ ਰੱਖਣਾ ਚਾਹੁੰਦਾ, ਫਿਰ ਗੱਲ ਅੱਗੇ ਤੋਰਨੇ। ਮੈਂ ਤੇ ਹੈਰਾਨ ਹੋਇਆ, ਦੁਨੀਆ ਬਹੁਤ ਕੁਝ ਵਾਰਦੀ ਹੈ, ਗੁਰੂ ਨੇ ਪੁੱਤ ਵਾਰ ਕੇ ਵੀ ਇੱਕ ਬਚਨ ਆਖਿਆ ਸੀ, ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ ਆਪਣੇ ਪੁੱਤਰਾਂ ਨੂੰ ਮੂਹੇ ਕਹਿ ਲਿਆ ਸੀ, ਚਾਰ ਮੂਹੇ ਤੋਂ ਕਿਹਾ ਹੂਆ ਜੀਵਤ ਕਈ ਹਜ਼ਾਰ, ਉਹ ਗੁਰੂ ਕਿਹਾ ਸਿੱਖਾ ਤੈਨੂੰ ਜਿਉਂਦਿਆਂ ਵਿੱਚ ਗਿਣਤੀ ਕੀਤੀ ਸੀ। ਜਿਉਂਦਾ ਉਹਨੂੰ ਕਹਿੰਦੇ ਨੇ ਜਿਹਦਾ ਸੰਬੰਧ ਜੁੜਿਆ ਹੋਇਆ ਹੋਵੇ। ਅੱਜ ਆਪਣੇ ਮਨਾਂ ਵਿੱਚ ਹੱਥ ਮਾਰ, ਤੂੰ ਜਿਉਂਦਾ ਹੈ? ਨਸ਼ੇ ਖਾ ਕੇ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲਿਆ, ਹੰਕਾਰ ਦੀ ਦੁਨੀਆਂ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲਿਆ, ਵਿਸ਼ੇ ਵਿਕਾਰਾਂ ਵਿੱਚ ਆਪਣੀ ਜ਼ਿੰਦਗੀ ਬਰਬਾਦ ਕਰਨ ਵਾਲਿਆ, ਉਹ ਗੁਰੂ ਨੇ ਤੈਨੂੰ ਜੀਵਤ ਕਿਹਾ ਸੀ, ਆਪਣੇ ਪੁੱਤਰਾਂ ਨੂੰ ਮੂਹੇ ਕਹਿ ਲਿਆ ਸੀ, ਆਪਣੇ ਪੁੱਤਰਾਂ ਨੂੰ ਮਰਨਾ ਕੋਈ ਨਹੀਂ ਜੇ ਕਹਿੰਦਾ, ਦੂਜਿਆਂ ਨੂੰ ਕਹਿ ਸਕਦਾ? ਇਹ ਗੁਰੂ ਹੀ ਹੈ ਜਿਹੜਾ ਇੰਨਾ ਪਿਆਰ ਤੇਰੇ ਨਾਲ ਕਰਦਾ ਹੋਵੇ। ਪਰ ਜਦੋਂ ਤੇਰੇ ਗਿਰਦੇ ਵਿੱਚ ਝਾਤ ਮਾਰੀ ਦੀ ਹੈ, ਤੂੰ ਤੇ ਬਾਣੀਆਂ ਪੜ੍ਹਨ ਦਾ ਵੀ ਹੰਕਾਰ ਕਰ ਲੈਂਦਾ, ਤੂੰ ਤੇ ਸੇਵਾ ਕਰਨ ਦਾ ਵੀ ਹੰਕਾਰ ਕਰ ਲੈਂਦਾ, ਤੂੰ ਤੇ ਗੁਰੂ ਚਰਨਾਂ ਵਿੱਚ ਆਉਣ ਦਾ ਵੀ ਹੰਕਾਰ ਕਰ ਲੈਂਦਾ। ਗੁਰੂ ਤੇ ਆਖਦਾ ਸੀ ਮੈਂ ਤੇ ਤੇਰੇ ਪਿਆਰ ਦੀ ਖਾਤਰ ਸਭ ਕੁਝ ਲੁਟਾ ਦਿੱਤਾ ਸੀ, ਪਰ ਸੱਜਣਾ ਤੂੰ ਹੰਕਾਰ ਦਾ ਭਰਿਆ ਹੀ ਰਹਿ ਗਿਆ, ਖਾਲੀ ਦਾ ਖਾਲੀ ਰਹਿ ਗਿਆ। ਕਿਤੇ ਪਿਆਰ ਦੀ ਦੁਨੀਆਂ ਵਿੱਚ ਆ ਕੇ ਗੁਰੂ ਚਰਨਾਂ ਵਿੱਚ ਆਉਂਦਾ, ਯਕੀਨ ਕਰਕੇ ਜਾਣੀ ਸੱਜਣਾ ਮੈਂ ਗੀਸੇਦਾਰੀਆਂ ਤਾਂ ਕੀ, ਮੈਂ ਤੇ ਆਪਣਾ ਆਪਾ ਲੁਟਾ ਦੇਣਾ ਸੀ, ਕਦੇ ਆਉਂਦਾ ਤੇ ਸਹੀ। ਇੱਕ ਛੋਟੀ ਜਿਹੀ ਗਾਥਾ ਮੈਂ ਹੋਰ ਕਹਿਣੀ ਹੈ, ਫਿਰ ਆਪਾਂ ਸ਼ਬਦ ਦੇ ਵਿਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਿਤਾ ਜੀ ਮਹਾਰਾਜ ਉਹ ਜੋਤੀ ਜੋਤ ਸਮਾ ਗਏ। ਇਹ ਗੱਲ ਮਸੰਦਾਂ ਰਾਹੀਂ, ਗੁਰੂ ਪਿਆਰ ਵਾਲਿਆਂ ਰਾਹੀਂ ਫੈਲਦੀ ਫੈਲਦੀ ਬੜੀ ਦੂਰ ਕਾਬਲ ਕੰਧਾਰ ਤੱਕ ਪਹੁੰਚ ਗਈ। ਉੱਥੋਂ ਦੇ ਕੁਝ ਗੁਰਮੁਖਾਂ ਨੇ ਇਕੱਠ ਕੀਤਾ, ਕਹਿਣ ਲੱਗੇ ਭਲਿਓ ਧੰਨ ਗੁਰੂ ਰਾਮਦਾਸ ਪਿਤਾ ਜੀ ਮਹਾਰਾਜ ਤੇ ਜੋਤੀ ਜੋਤ ਸਮਾ ਗਏ, ਤਖਤ ਦੀ ਦਾਤ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਮਿਲੀ ਹੈ। ਕਿੰਨਾ ਚੰਗਾ ਹੋਵੇ ਆਪਾਂ ਗੁਰੂ ਦੇ ਚਰਨਾਂ ਵਿੱਚ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਈਏ, ਕੁਝ ਭੇਟਾ ਹੈ ਉਹ ਅਰਪਣ ਕਰਕੇ ਆਈਏ। ਸਾਰੇ ਨਗਰ ਵਿੱਚ ਹੋਕਾ ਦੇ ਦਿੱਤਾ, ਭਾਈ ਸੰਗਤਾਂ ਨੇ ਇਕੱਠੀਆਂ ਹੋ ਕੇ ਅਤੇ ਗੁਰੂ ਚਰਨਾਂ ਵਿੱਚ ਜਾਣਾ, ਕਿਸੇ ਨੇ ਕੋਈ ਭੇਟਾ ਭੇਜਣੀ ਹੋਵੇ, ਕਿਸੇ ਨੇ ਕੋਈ ਸੱਦਾ ਸੁਨੇਹਾ ਭੇਜਣਾ ਹੋਵੇ, ਕਿਸੇ ਨੇ ਕੋਈ ਵਿਚਾਰ ਭੇਜਣੀ ਹੋਵੇ, ਕਿਸੇ ਨੇ ਜਾਣਾ ਹੋਵੇ ਤਾਂ ਜਥੇਦਾਰ ਕੋਲ ਆ ਕੇ ਗੱਲ ਕਰੇ, ਮੁਖੀਏ ਨਾਲ ਆ ਕੇ ਗੱਲ ਕਰੇ, ਮਸੰਦ ਨਾਲ ਆ ਕੇ ਗੱਲ ਕਰੇ। ਸਾਰੀ ਵਿਚਾਰ ਬਣ ਗਈ ਅਤੇ ਉਹਨਾਂ ਵਿੱਚੋਂ ਇੱਕ ਬਜ਼ੁਰਗ ਆਇਆ, ਉਹਦੇ ਹੱਥ ਵਿੱਚ ਸੋਟੀ ਪਕੜੀ ਹੋਈ, ਸਾਦੇ ਦੇ ਕੱਪੜੇ ਪਾਏ ਹੋਏ ਅਤੇ ਅੱਖਾਂ ਵਿੱਚ ਉਹਦੇ ਪਿਆਰ ਦੇ ਨਾਲ ਭਰਿਆ ਪਿਆ ਗੁਰੂ ਦਾ ਪਿਆਰ, ਆ ਕੇ ਹੱਥ ਜੋੜ ਕੇ ਕਹਿਣ ਲੱਗਿਆ, ਪੁੱਤਰੋ ਤੁਸੀਂ ਮੇਰੇ ਸਾਰੇ ਬੱਚਿਆਂ ਵਰਗੇ ਹੋ, ਪਰ ਮੈਂ ਬੇਨਤੀ ਕਰਾਂ, ਮੈਂ ਸਾਰੀ ਜ਼ਿੰਦਗੀ ਗੁਰੂ ਤੋਂ ਟੁੱਟਿਆ, ਵਕਤ ਲੰਘ ਗਿਆ, ਹੁਣ ਵਕਤ ਮਿਲਿਆ, ਮੈਨੂੰ ਗੁਰੂ ਦੀ ਸ਼ੋਭਾ ਸੁਣੀ ਹੈ, ਮੈਂ ਗੁਰੂ ਚਰਨਾਂ ਵਿੱਚ ਜੁੜਨਾ ਚਾਹੁੰਦਾ, ਤੁਸੀਂ ਮੈਨੂੰ ਵੇਖ ਕੇ ਆਖੋਗੇ ਤੁਰੇਗਾ ਕਿਵੇਂ, ਪਰ ਪੁੱਤਰਾ ਜੇ ਕਿਤੇ ਤੁਸੀਂ ਮੈਨੂੰ ਨਾਲ ਲੈ ਕੇ ਚਲੇ ਜਾਵੋ, ਮੈਂ ਕੋਸ਼ਿਸ਼ ਕਰਾਂਗਾ, ਤੁਹਾਨੂੰ ਦੁੱਖ ਨਹੀਂ ਦੇਵਾਂਗਾ, ਮੈਂ ਆਪਣਾ ਸਾਜੋ ਸਮਾਨ, ਮੈਂ ਆਪਣੀ ਕਿਰਿਆ ਕਰਮ ਆਪ ਸੋਧਾਂਗਾ, ਤੁਸੀਂ ਇੱਕ ਵਾਰੀ ਮੈਨੂੰ ਗੁਰੂ ਚਰਨਾਂ ਵਿੱਚ ਲੈ ਜਾਓ। ਜਥੇਦਾਰ ਨੇ ਉਦੋਂ ਮੁਖੀਏ ਨੇ ਹੱਥ ਜੋੜ ਕੇ ਬੇਨਤੀ ਕੀਤੀ, ਕਹਿਣ ਲੱਗੇ ਬਾਪੂ ਜੀ ਗੁਰੂ ਘਰ ਤੇ ਹੈ ਹੀ ਦੁਖੀਆਂ ਨਮਾਣੀਆਂ ਨਤਾਣਿਆਂ ਦੇ ਲਈ ਖੁੱਲ੍ਹਾ ਦਰ, ਤੁਸੀਂ ਫਿਕਰ ਨਾ ਕਰੋ, ਅਸੀਂ ਤੁਹਾਨੂੰ ਨਾਲ ਲੈ ਕੇ ਚੱਲਾਂਗੇ। ਕੁਝ ਭੇਟਾ ਲਈ, ਕੁਝ ਮਨ ਵਿੱਚ ਅਰਮਾਨ ਲੈ ਕੇ ਤੇ ਆ ਰਿਹਾ, ਨਿੱਤ ਦਿਹਾੜੇ ਸੋਚਦਾ ਗੁਰੂ ਮੈਂ ਕਿਹੜਾ ਮੂੰਹ ਲੈ ਕੇ ਅਰਦਾਸ ਕਰਾਂਗਾ, ਮੈਂ ਤੇ ਸਾਰੀ ਜ਼ਿੰਦਗੀ ਪਾਪਾਂ ਦੀ ਦੁਨੀਆਂ ਵਿੱਚ ਗੁਜ਼ਾਰ ਲਈ, ਫਿਰ ਮੈਂ ਸੋਚਾਂਗਾ ਗੁਰੂ ਅਮਰਦਾਸ ਵਾਂਗੂ ਬੁਢਾਪਾ ਸਵਾਰਨ ਵਾਲਿਆ, ਦੁਨੀਆਂ ਵਿੱਚ ਬੁਢਾਪੇ ਵਿਗੜ ਜਾਂਦੇ ਨੇ, ਤੇਰੇ ਦਰ ਤੇ ਆ ਕੇ ਬੁਢਾਪੇ ਵੀ ਸੁਧਰ ਜਾਂਦੇ ਨੇ, ਮੈਂ ਬੇਨਤੀ ਕਰਾਂਗਾ ਮੇਰਾ ਬੁਢਾਪਾ ਸਵਾਰ ਦੇ, ਮੇਰਾ ਦੁਨੀਆਂ ਵਿੱਚ ਕੋਈ ਵੀ ਨਹੀਂ ਇਸ ਵੇਲੇ ਤੇਰੇ ਤੋਂ ਬਿਨਾਂ ਮੇਰੇ ਸਤਿਗੁਰਾਂ। ਬੰਦੇ ਦੀ ਜ਼ਿੰਦਗੀ 'ਚ ਤਿੰਨ ਅਵਸਥਾਵਾਂ ਆਉਂਦੀਆਂ ਨੇ, ਪਹਿਲਾਂ ਉਹ ਪਰਿਵਾਰ ਦਾ ਬਣਦਾ, ਫਿਰ ਵਕਤ ਆਉਂਦਾ ਉਹ ਸੰਸਾਰ ਦਾ ਬਣਦਾ, ਇੱਕ ਆਖਰੀ ਵਕਤ ਆਉਂਦਾ ਜਦੋਂ ਨਾ ਪਰਿਵਾਰ ਗੱਲ ਪੁੱਛਦਾ ਨਾ ਸੰਸਾਰ ਗੱਲ ਪੁੱਛਦਾ, ਉਦੋਂ ਫਿਰ ਆਵਾਜ਼ ਆਉਂਦੀ ਤੂੰ ਕਿਹਦਾ ਹੈ, ਪਰਿਵਾਰ ਦਾ ਕਹਿੰਦਾ ਨਹੀਂ, ਤੂੰ ਸੰਸਾਰ ਦਾ ਕਹਿੰਦਾ ਨਹੀਂ, ਕਹਿਣ ਲੱਗੇ ਫਿਰ ਕਿਹਦਾ, ਕਹਿਣ ਲੱਗੇ ਮੈਂ ਨਿਰੰਕਾਰ ਦਾ, ਫਿਰ ਨਿਰੰਕਾਰ ਆਵਾਜ਼ਾਂ ਮਾਰਦਾ ਆ ਮੈਂ ਤੇਰੇ ਪਰਦੇ ਕੱਜਦੇ ਹਾਂ। ਬਜ਼ੁਰਗ ਕਈ ਭਾਵਨਾਵਾਂ ਲੈ ਕੇ ਆਇਆ ਅਤੇ ਅਜੇ ਆਹ ਨਗਰ ਵਸਿਆ ਹੀ ਸੀ ਅੰਮ੍ਰਿਤਸਰ ਸਾਹਿਬ, ਇੱਥੇ ਆਉਂਦੇ ਆ ਸਿੱਖ ਸੰਗਤਾਂ ਆ ਗਈਆਂ ਅਤੇ ਇੱਥੇ ਆ ਕੇ ਥੋੜ੍ਹੇ ਜਿਹੇ ਅਵੇਸਲੇ ਹੋ ਗਏ, ਖਿਆਲ ਛੱਡ ਦਿੱਤਾ, ਹੁਣ ਤਾਂ ਪਹੁੰਚ ਹੀ ਗਏ ਹੈ ਅਤੇ ਸਾਰੀਆਂ ਸੰਗਤਾਂ 'ਤੇ ਪਹੁੰਚ ਗਈਆਂ, ਬਜ਼ੁਰਗ ਕਿਧਰੇ ਗਲੀਆਂ ਵਿੱਚ ਰਲ ਗਿਆ। नहीं पता लग्या, हुण जिधर दी भी जलदा भटक के उधर दी वापस आ जांदा, नहीं रस्ता लभदा, नहीं पता लगदा। आखिरकार खलो गया, कहन लगे ओ मना, सारे जिंदगी दे रस्ते सारे जिंदगी दे साथ छड गए, पर मैनू एक भरोसा है, कदे गुरु नू आवाज मारा ते गुरु कदे भी निराश नहीं करदा, पर कोई ना कोई साधन बना लेगा। गुरु नू आवाज मारी, ओ सतगुरु अज मैनू तेरे दर ते पहुंचाउण वाला कोई नहीं, कोई कर कृपा मैनू मिल जाए। उस वेले एक नौजवान कोल दी लंघिया ते नौजवान वल वेख के उहनू आवाज मारी, ओ पुत्रा। खलोगे नौजवान आए, दसो बापू जी तू धन गुरु रामदास दा घर जाणदा है? कहन लगे हाँ बापू, मैं उहदे चरणां विच ही रहना है। दसो की कहानी है? कहन लगे पुत वे मैं काफले नाल आया सी, मैं बिछड़ गया, मेरा कोई साथी संगी साथी नहीं है, मैनू नहीं जे पता लगदा, तुसी कृपा करो मैनू गुरु घर छड आवो। कहन लगे ठीक है बापू, ते आपां चलदे हैं। उसे वेले उहने बजुर्ग दी पंड पकड़ी, जोड़ा चुकिया, हाथ कंधे ते रखिया, आ गए वापस। इत्थे आके कहन लगे बापू सवेरे सारिया ने मिल जाना है। आसन ला दिता, उहदे चरण कुटे, उहदा जोड़ा संभाल के रखिया, उहनू लंगर छकाया, उहदे जूठे बर्तन साफ कीते। जान लगे कहन लगे मैनू आग्या दिओ, चले गए। रात नू सवेर होई, बजुर्ग बड़े चाई चाई इशनान पान करके गुरु चरणां विच पहुंचे है, बड़ा खुश है, अज मैं जिंदगी दीआं अरदासां करनीआं ने। जदों गुरु दे सामने होया, बोल कन्नां विच पए, ताहां मार के रोण लग पिया, संभलिया ना जाए। सिख संगतां ने पकड़ के बिठाया, कहन लगे बापू गल ते दस, इन्ना क्यों रोना है? पर कोई गल ना दस पाया। आखिरकार गुरु अर्जन पातशाह जी उठ के उहदे कोल चले गए, कोल बैठ गए। कहने बापू तू रोंदा क्यों है, दस ते सही कहानी की होई? कहन लगे पातशाह मैं पुछना चाहुंदा है, कोई पाप बाहर दी दुनिया विच कर लवे ओ तेरे दर ते आके बख्शा लवे, पर कोई पाप ही तेरे दर ते कर लवे ओ बख्शावे किथे? साहब कहिंदे गल ते दस की होई? कहन लगे ओ मेरा दिया दातिया, मेरी बजुर्गी धोखा दे गई, मेरी नज़र धोखा दे गई, रात दा हनेरा धोखा दे गया, मैं रात नहीं पछाण सकिया। ओ जेड़ा रात मेरे जूठे भांडे मांजदा सी, ओ जेड़ा रात मेरा समान चुकी फिरदा सी, जेड़ा रात मेरे जोड़े झाड़दा सी, जेड़ा रात मेरे पैर कुटदा सी, ओ कोई होर नहीं गुरु अर्जन पातशाह, तू सी मैं अज पछाणे। साहबा मैनू कल नहीं पता लग सकिया, मैनू अज पता लग्या, तू सी दातिया मैं कल नहीं पछाण पाया। एक गल चेता रखे, जे मैं बेनती कर दिया सिखा, दुनिया विच भावें गुण विकदे होण, ये दर वह है जिथे तेरे औगण भी विक जाणगे, पर कले प्यार नाल आमी, कले हंकार नाल ना आमी। सतगुरु जी ने रहाउ वाले बंद विच जिक्र कीता, आपां शुरुआत रहाउ वाले बंद तो करन लगे हैं। प्यार नाल सरवण करो जी।
बिन बूझे सब दुख, दुख कमावणा।
दिल दा दरवाजा खोल लियो, शरदा दा बिस्तरा ला लियो। एक एक गुरु का वचन धन गुरु नानक साहब सच्चे पातशाह ने सूगी राग अंदर श्री गुरु ग्रंथ साहब जी ने 752 अंग दे उत्ते बख्शिश कीता है, इहनू अंदर वसाउण दी कोशिश करियो। जे आम मनुख दा एक उलामा है, पता नहीं मेरी किस्मत विच किन्ने कु दुख ने। साहब कहिंदे दुख तेरी किस्मत दे नहीं है, दुख तां है तू बुझिया नहीं है, दुख तेरे ना बुझण करके ने। आम सारा संसार ही कहिंदा है पता नहीं मेरी किस्मत विच किन्ने कु दुख ने। साहब कहिंदे दुख तेरी किस्मत दे नहीं है, दुख इस कारण ने, जब तक हुक्म ना बूझता तब गीलो सुखिया, गुरमेल हुक्म पछाणिया तब गीते सुखिया। गुरु चरणां विच आके देख, तैनू ओ सुख देवेगा गुरु, जिहड़ा आरिया दे दंदियां दे थले भी बरकरार रह जांदा है। तैनू ओ सुख देवेगा गुरु, जिहड़ा पुत्तां दे कलेजे भी मूंह विच पवा के सुखी रह जांदा है। तैनू ओ सुख देवेगा गुरु, जिहड़ा पुत्तरां दे हार भी गलियां च पवा के सुख दे रह जांदा है। सज्जणा ओ सुख कदे खत्म नहीं हुंदा। साहिब कहिंदे सुख तेरी किस्मत दा नहीं है, ਸੁੱਖ ਅਸਲ ਵਿੱਚ ਤੈਨੂੰ ਬੁੱਝਣ ਦੇ ਨਾਲ ਮਿਲਣਾ, ਦੁੱਖ ਵੀ ਤੇਰੀ ਕਿਸਮਤ ਦਾ ਨਹੀਂ, ਦੁੱਖ ਇਸ ਲਈ ਹੈ ਬਿਰ ਬੁੱਝੇ ਸਭ ਦੁੱਖ। ਕਹਿਣ ਲੱਗੇ ਬਿਨਾਂ ਗੁਰੂ ਦੇ ਹੁਕਮ ਨੂੰ ਬੁੱਝਣ ਤੋਂ ਤੂੰ ਆਪਣੇ ਜੀਵਨ ਦੀ ਝੋਲੀ ਦੁੱਖਾਂ ਨਾਲ ਭਰੀ ਬੈਠਾ ਹੈ।
ਹਉਮੈ ਆਵੈ ਜਾਏ ਪਰਮ ਭੁਲਾਵਣਾ।
ਜਿਤਨਾ ਚਿਰ ਤੇਰੇ ਹਿਰਦੇ ਵਿੱਚ ਹੰਕਾਰ ਹੈ ਓਨਾ ਚਿਰ ਆਉਣਾ ਜਾਣਾ ਤੇਰਾ ਬਣਿਆ ਰਹਿਣਾ ਹੈ, ਕਿਉਂਕਿ ਹੰਕਾਰ ਨੇ ਤੈਨੂੰ ਰਸ ਨਹੀਂ ਲੈਣ ਦੇਣਾ। ਸਾਕਤ ਹਰ ਰਲ ਸਾਧਨਾ ਜਾਣਿਆ ਤੇਰੇ ਅੰਤਰ ਹਉਮੈ ਕੰਡਾ ਹੀ। ਤੁਸੀਂ ਕਦੇ ਦੇਖਿਓ ਬਾਹਰੀ ਤੌਰ 'ਤੇ ਬੰਦਾ ਦੇਖਣ ਨੂੰ ਬੜਾ ਸੋਹਣਾ ਲੱਗਦਾ, ਹਜ਼ੂਰ ਨੇ ਉਦਾਹਰਨਾਂ ਦੇਖੋ ਕੈਸੀਆਂ ਦਿੱਤੀਆਂ ਨੇ। ਕਰੇ ਗੁਭਾਲ ਚੁਬੇ ਦਿਸ ਸੂਲਾ। ਹੁਣ ਉਹਨੂੰ ਰੋਗ ਤਾਂ ਕੋਈ ਨਹੀਂ ਨਾ, ਉਹ ਡਾਕਟਰ ਕੋਲ ਵੀ ਜਾਏਗਾ ਤਾਂ ਕੀ ਕਰੇਗਾ? ਡਾਕਟਰ ਕੋਲ ਜਾ ਕੇ ਕੀ ਦੱਸੇਗਾ ਡਾਕਟਰ ਨੂੰ ਵੀ ਮੈਨੂੰ ਕੀ ਦੁੱਖ ਹੈ? ਉਹ ਇਹ ਤਾਂ ਸੱਜਣਾ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ। ਤੇਰੇ ਪੈਰ ਵਿੱਚ ਕੰਡਾ ਵੱਜਿਆ ਨਾ, ਅਤੇ ਕੰਡਾ ਤਾਂ ਉਹ ਹੁੰਦਾ ਜਿਹੜਾ ਆਪ ਵੀ ਕੱਢਿਆ ਜਾ ਸਕਦਾ, ਕੰਡਾ ਡਾਕਟਰ ਕੋਲ ਜਾਣ ਦੀ ਲੋੜ ਨਹੀਂ, ਕੰਡਾ ਤੂੰ ਆਪ ਵੀ ਕਰ ਸਕਦਾ। ਹਜ਼ੂਰ ਕਹਿੰਦੇ ਮੈਂ ਜਿਹੜਾ ਤੇਰੇ ਅੰਦਰ ਹੰਕਾਰ ਹੈ ਨਾ, ਉਹ ਇੱਕ ਗੁਮਾਨ ਹੈ, ਉਹ ਤੇਰੇ ਅੰਦਰ ਇੱਕ ਕੰਡਾ ਹੈ। ਕਮਲਿਆ ਬਾਹਰੋਂ ਦੇਖਣ ਨੂੰ ਤੂੰ ਬੜਾ ਸੋਹਣਾ ਲੱਗਣਾ, ਪਰ ਤੇਰਾ ਅੰਦਰਲਾ ਕੰਡਾ ਜਿਉਂ ਜਿਉਂ ਚੱਲੇ ਚੁਬੈ ਦੁੱਖ ਪਾਵੇ, ਜਿਉਂ ਜਿਉਂ ਚੱਲਦਾ ਤੇਰੇ ਚੁਭਦਾ ਉਹ ਕੰਡਾ ਅਤੇ ਤੇਰੀ ਝੋਲੀ ਦੁੱਖਾਂ ਨਾਲ ਭਰ ਦਿੰਦਾ। ਇੱਕ ਗੱਲ ਚੇਤਾ ਰੱਖੀ, ਜਿੱਦਣ ਤੂੰ ਹਉਮੈ ਦੇ ਵਿੱਚ ਆਪਣੇ ਜੀਵਨ ਦੇ ਕਰਮ ਕਮਾਏਗਾ ਉਸ ਦਿਨ ਤੇਰੇ ਜੀਵਨ ਦੀ ਭਟਕਣਾ ਬਣੀ ਰਹੇਗੀ ਜੀ।
ਜਿਉਂ ਆਰਣ ਲੋਹਾ ਪਾਏ ਭੰਨ ਕਢਾਈ ਹੈ।
ਗੱਲ ਚੇਤਾ ਰੱਖਿਓ, ਜੇ ਸਾਹਿਬ ਕਹਿੰਦੇ ਆਰਣ ਦਾ ਅਰਥ ਹੁੰਦਾ ਉਹ ਭੱਠੀ ਜਿਹਦੇ ਵਿੱਚ ਲੋਹੇ ਨੂੰ ਪਾ ਕੇ ਬਿਲਕੁਲ ਪਤਲਾ ਨਰਮ ਕੀਤਾ ਜਾਂਦਾ, ਫਿਰ ਉਹਨੂੰ ਕਾਰੀਗਰ ਆਪਣੀ ਮਰਜ਼ੀ ਦੀ ਸ਼ੇਪ ਦਿੰਦਾ। ਬਸ ਇਹ ਗੱਲ ਚੇਤਾ ਰੱਖਿਓ, ਥੋੜ੍ਹਾ ਜਿਹਾ ਸੇਕ ਲੱਗਦਾ, ਫਿਰ ਉਹ ਸੇਕ ਲੱਗ ਕੇ ਨਾ ਲੋਹਾ ਆਮ ਵੀ ਐਡਾ ਬਰਤਨ ਜੋਗਾ ਹੋ ਜਾਂਦਾ। ਆ ਸੱਜਣਾ ਤੂੰ ਬਾਟੇ ਤੋਂ ਹੀ ਪੈਦਾ ਕਰ ਲੈ, ਜਿਹੜੇ ਤੈਨੂੰ ਅੰਮ੍ਰਿਤ ਘੋਲ ਕੇ ਅੰਮ੍ਰਿਤ ਪਿਲਾਇਆ ਉਹ ਪੰਜ ਚੀਜ਼ਾਂ ਦਾ ਨਾਂ ਹੈ, ਪੰਜ ਚੀਜ਼ਾਂ ਨੇ, ਉਹਦੇ ਵਿੱਚੋਂ ਖੰਡਾ ਹੈ, ਬਾਟਾ ਹੈ, ਜਲ ਹੈ, ਪਤਾਸੇ ਨੇ ਬਾਣੀ ਹੈ। ਪਤਾਸੇ ਅਤੇ ਜਲ ਅਤੇ ਬਾਣੀ ਨੂੰ ਛੱਡ ਦੇ, ਪਹਿਲੀਆਂ ਦੋ ਚੀਜ਼ਾਂ ਜਿਹਨਾਂ ਨੂੰ ਘੋਲਿਆ ਗਿਆ ਉਹ ਕਮਲਿਆ ਉਹ ਲੋਹੇ ਦੀਆਂ ਨੇ। ਉਹਨਾਂ ਨੇ ਵੀ ਕਦੇ ਭੱਠੀ ਵਿੱਚ ਆਪਣੇ ਆਪ ਨੂੰ ਗਾਲ ਕੇ ਅਤੇ ਆਪਣੇ ਉਸ ਭਾਂਡੇ ਦੀ ਸ਼ਕਲ ਅਖਤਿਆਰ ਕੀਤੀ ਹੈ। ਜਿੰਨਾ ਚਿਰ ਤੇਰੇ ਅੰਦਰ ਹੰਕਾਰ ਹੈ ਗੁਰੂ ਤੈਨੂੰ ਸੇਕ ਲਾਵੇਗਾ, ਪਰ ਜਦੋਂ ਗੁਰੂ ਦੁੱਖ ਦਿੰਦਾ ਉਹ ਭੱਜ ਨਾ ਜਾਈ। ਕਦੇ ਭਾਈ ਮੰਝ ਨੂੰ ਪੁੱਛ ਕੇ ਵੇਖੀ, ਭਾਈ ਮੰਝ ਨੂੰ ਪੁੱਛ ਕੇ ਵੇਖੀ, ਜਦੋਂ ਗੁਰੂ ਸੇਕ ਲਾਉਂਦਾ ਫਿਰ ਕਿਹੋ ਜਿਹਾ ਭਾਂਡਾ ਤਿਆਰ ਹੁੰਦਾ? ਫਿਰ ਕਹਿੰਦੇ ਇੱਕ ਦਿਨ ਗੁਰੂ ਸੀਨੇ ਨਾਲ ਲਾ ਕੇ ਕਹਿ ਦਿੰਦਾ, ਮੰਝ ਪਿਆਰਾ ਗੁਰੂ ਕੋ ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਹਤਾ ਜਗ ਲੰਘਣ ਹਾਰਾ। ਜੇ ਤੈਨੂੰ ਗੁਰੂ ਥੋੜ੍ਹਾ ਜਿਹਾ ਸੇਕ ਲਾਉਂਦਾ ਤੂੰ ਭੱਜ ਕੇ ਪਖੰਡੀਆਂ ਕੋਲ ਚਲਾ ਜਾਂਦਾ, ਤੂੰ ਭੱਜ ਕੇ ਦੇਹਧਾਰੀਆਂ ਕੋਲ ਚਲਾ ਜਾਂਦਾ। ਕਮਲਿਆ ਉਹਨਾਂ ਨੇ ਤੈਨੂੰ ਜੇ ਸੇਕ ਨਾ ਲਾਇਆ ਤਾਂ ਤੇਰੇ ਜੀਵਨ ਦਾ ਭਾਂਡਾ ਵੀ ਤਿਆਰ ਨਹੀਂ ਹੋਣਾ। ਸਾਹਿਬ ਜੀ ਕਹਿੰਦੇ ਨੇ ਇਹ ਜਿਵੇਂ ਇੱਕ ਲੋਹੇ ਨੂੰ ਢਾਲ ਕੇ ਕੋਈ ਬਹੁਤ ਵਧੀਆ ਚੰਗੀ ਘਾਟ ਵਾਲਾ ਭਾਂਡਾ ਬਣਾ ਦਿੱਤਾ ਜਾਂਦਾ ਹੈ ਜੀ।
ਤਿਉਂ ਸਾਕਤ ਜੋਨੀ ਪਾਏ ਭਵੈ ਭਵਾਈ ਹੈ।
ਸਾਕਤ ਬੰਦਾ ਕਦੇ ਆਪਣੇ ਜੀਵਨ ਦੇ ਅੰਦਰ ਉਹ ਜਿਹਾ ਭਾਂਡਾ ਤਿਆਰ ਨਹੀਂ ਕਰਵਾ ਪਾਉਂਦਾ ਅਤੇ ਜਿਹੜੇ ਲੋਹੇ ਦੀ ਕੋਈ ਚੀਜ਼ ਨਾ ਬਣੀ ਹੋਵੇ ਉਹ ਐਵੇਂ ਭਟਕਦਾ ਰਹਿੰਦਾ। ਕਹਿੰਦੇ ਇਸੇ ਤਰ੍ਹਾਂ ਉਹ ਸਾਕਤ ਬੰਦਾ ਆਪਣਾ ਜੀਵਨ ਭਟਕਣਾ ਵਿੱਚ ਗੁਜ਼ਾਰ ਦਿੰਦਾ। ਫਿਰ ਮੈਂ ਬੇਨਤੀ ਕਰਦੀ ਹਾਂ, ਸਮਾਂ ਬੜੀ ਤੇਜ਼ੀ ਨਾਲ ਜਾ ਰਿਹਾ, ਇੱਕ ਗੱਲ ਚੇਤਾ ਰੱਖੋ, ਜੇ ਪਹਿਲਾਂ ਭਾਂਡਾ ਤਿਆਰ ਹੋਣਾ ਫਿਰ ਦੂਜੀ ਗੱਲ ਹੈ ਭਾਂਡੇ ਨੂੰ ਮਾਂਜਿਆ ਜਾਣਾ, ਫਿਰ ਤੀਜੀ ਗੱਲ ਹੈ ਉਹਦੇ ਵਿੱਚ ਦਾਤ ਪਾਈ ਜਾਣੀ ਹੈ। ਆਪੇ ਭਾਂਡੇ ਸਾਜੀਆਂ ਆਪੇ ਪੂਰਨ ਦੇ, ਭਾਂਡੇ ਵੀ ਇਹੋ ਘੜਦਾ ਅਤੇ ਭਾਂਡਿਆਂ ਵਿੱਚ ਦਾਤ ਵੀ ਇਹੋ ਪਾਉਂਦਾ। ਸੱਜਣਾ ਇੱਕ ਗੱਲ ਚੇਤਾ ਰੱਖੀ, ਜੇ ਗੁਰੂ ਥੋੜ੍ਹਾ ਜਿਹਾ ਦੁੱਖ ਦਿੰਦਾ ਅਤੇ ਗੁਰੂ ਦੀ ਦਾਤ ਨੂੰ ਤੂੰ ਗਿਰਦੇ ਵਿੱਚ ਧਾਰਨ ਕਰੀ, ਇਸ ਭਾਂਡੇ ਨੂੰ ਬਣਾਉਣ ਤੋਂ ਕਦੇ ਸੰਕੋਚ ਨਾ ਕਰੀ। ਗੁਰੂ ਜੇ ਤੈਨੂੰ ਥੋੜ੍ਹਾ ਜਿਹਾ ਦੁੱਖ ਦਿੰਦਾ ਆਪਣੇ ਜੀਵਨ ਵਿੱਚ ਧਾਰਨ ਕਰੀਏ ਜੀ।
ਬਿਨ ਬੂਝੇ ਸਭ ਦੁੱਖ ਦੁੱਖ ਕਮਾਵਣਾ।
ਬਿਨਾਂ ਸਮਝ ਤੋਂ ਗੁਰੂ ਦੀ ਜੀਵਨ ਜਾਂਚ ਤੋਂ ਬਿਨਾਂ ਗੁਰਮਤਿ ਤੋਂ ਬਿਨਾਂ ਤੂੰ ਦੁੱਖਾਂ ਵਿੱਚ ਜ਼ਿੰਦਗੀ ਗੁਜ਼ਾਰ ਜਾਂਦਾ ਹੈ।
ਹਉਮੈ ਆਵੈ ਜਾਏ ਪਰਮ ਭੁਲਾਵਣਾ।
ਪਰਮ ਵਿੱਚ ਪਿਆ ਹੋਇਆ ਹਉਮੈ ਦੀ ਦੁਨੀਆਂ ਵਿੱਚ ਭਟਕਦਾ ਰਹਿੰਦਾ ਤੇ ਕਦੇ ਜ਼ਿੰਦਗੀ ਦੇ ਅੰਦਰ ਉਹ ਸੱਚ ਪ੍ਰਾਪਤ ਨਹੀਂ ਕਰਦਾ ਜੀ।
ਰਹਾਓ ਤੂੰ ਗੁਰਮੁਖ ਰੱਖਣਹਾਰ, ਹਰ ਨਾਮ ਧਿਆਈ ਹੈ।
ਉਹ ਵਾਹਿਗੁਰੂ ਜੀ ਤੂੰ ਗੁਰਮੁਖ ਰੱਖਣ ਹਾਰ, ਤੂੰ ਗੁਰੂ ਦੀ ਸ਼ਰਨ ਵਿੱਚ ਪੈ ਕੇ ਜੀਵਾਂ ਨੂੰ ਰੱਖ ਲੈਂਦਾ ਤੇ ਗੁਰੂ ਦੀ ਗੋਦ ਵਿੱਚ ਆ ਕੇ ਜੀਵ ਨੂੰ ਰੱਬੀ ਯਾਦ ਦੀ ਇੱਕ ਦਾਤ ਪ੍ਰਾਪਤ ਹੁੰਦੀ ਹੈ। ਹਰ ਨਾਮ ਦਾ ਅਰਥ ਹੈ ਰੱਬ ਦੀ ਯਾਦ ਪ੍ਰਾਪਤ ਹੋ ਜਾਣੀ ਜੀ।
ਮਿਲੇ ਤੁਝੇ ਰਜਾਏ ਸ਼ਬਦ ਕਮਾਈ ਹੈ।
ਮਿਲੇ ਤੁਝੇ ਰਜਾਏ, ਰਜਾਏ ਦਾ ਅਰਥ ਹੁੰਦਾ ਰਹਿਮਤ ਬਖਸ਼ਿਸ਼, ਤੇਰੀ ਰਜ਼ਾ ਅਨੁਸਾਰ, ਤੇਰੇ ਹੁਕਮ ਦੇ ਅਨੁਸਾਰ। ਜੇ ਕਿਤੇ ਸਾਰਾ ਕੁਝ ਕਰਕੇ ਵੀ ਇਹ ਨਾ ਸੋਚੀ ਭਈ ਸ਼ਾਇਦ ਮੈਂ ਹੁਣ ਬਹੁਤ ਕਬੂਲ ਹੋ ਗਿਆ। ਸਾਹਿਬ ਕਹਿੰਦੇ ਤੇਰੀ ਰਜ਼ਾ ਹੋਵੇ, ਤੇਰੀ ਰਹਿਮਤ ਹੋਵੇ, ਤਾਂ ਮਨੁੱਖ ਸ਼ਬਦ ਨੂੰ ਕਮਾਉਂਦਾ, ਤਾਂ ਤੇਰੇ ਹੁਕਮ ਨੂੰ ਕਮਾਉਂਦਾ, ਤਾਂ ਤੇਰੇ ਹੁਕਮ ਮੁਤਾਬਕ ਆਪਣੀ ਜ਼ਿੰਦਗੀ ਗੁਜ਼ਾਰਦਾ ਹੈ ਜੀ।
ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈ ਹੈ।
ਤੂੰ ਆਪੇ ਹੀ ਜੀਵਾਂ ਨੂੰ ਬਣਾਉਣਾ, ਤੂੰ ਕਰ ਕਰ ਵੇਖੇ ਆਪੇ ਹੀ ਜੀਵਾਂ ਨੂੰ ਬਣਾਉਣਾ ਤੇ ਆਪ ਹੀ ਇਹਨਾਂ ਨੂੰ ਦਾਤਾਂ ਦੇਣਾ। ਤੇਰੇ ਤੋਂ ਵੱਡਾ ਦੁਨੀਆਂ ਵਿੱਚ ਮੈਂ ਕੋਈ ਦਾਤਾ ਨਹੀਂ ਵੇਖਿਆ। ਤਾਂ ਹੀ ਤਾਂ ਰੱਬੀ ਬਾਣੀ ਦੇ ਇੱਕ ਬਚਨ ਆਉਂਦਾ, ਸਾਹਿਬ ਕਹਿੰਦੇ ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਇੱਕ ਰੱਬ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਹੈ। ਸੱਜਣਾ, ਜਿਵੇਂ ਇੱਕ ਮਾਂ ਪਾਲਦੀ ਹੈ, ਇਵੇਂ ਤੈਨੂੰ ਰੱਬ ਪਾਲਦਾ। ਇੱਕ ਖਿਡਾਵਾ ਹੁੰਦਾ, ਉਹ ਵੀ ਪਾਲ ਦਿੰਦਾ, ਖਿਡਾਵੀ ਵੀ ਪਾਲ ਦਿੰਦੀ ਹੈ। ਪਰ ਚੇਤਾ ਰੱਖੀ, ਇਸੇ ਤਰ੍ਹਾਂ ਤੈਨੂੰ ਮਾਇਆ ਵੀ ਤੇ ਦੇਖਣ ਨੂੰ ਲੱਗੇਗੀ ਵੀ ਮੈਨੂੰ ਪਾਲਦੀ ਹੈ, ਪਰ ਰੱਬ ਵਰਗਾ ਤੈਨੂੰ ਹੋਰ ਕੋਈ ਮਿਲਣਾ ਨਹੀਂ ਹੈ। ਮਾਂ ਵਰਗਾ ਜਿਵੇਂ ਕੋਈ ਰਿਸ਼ਤਾ ਨਹੀਂ ਨਾ ਹੋ ਸਕਦਾ, ਇਵੇਂ ਕੋਈ ਹੋਰ ਦੁਨੀਆਂ ਦਾ ਰਿਸ਼ਤਾ ਨਹੀਂ ਹੋ ਸਕਦਾ। ਇੱਕ ਨਿੱਕੀ ਜਿਹੀ ਗੱਲ ਮੈਂ ਹੋਰ ਕਹਿ ਕੇ ਅੱਗੇ ਤੋੜ ਦੇਣੀ ਹੈ, ਗੱਲ ਬੇਨਤੀ ਕਰਨ ਲੱਗਾ ਸਾਂ। ਇੱਕ ਸਕੂਲ ਦੇ ਵਿੱਚ ਇੱਕ ਦਿਨ ਅਚਾਨਕ ਇੱਕ ਇੰਸਪੈਕਟਰ ਨੇ ਆਉਣਾ ਸੀ ਅਤੇ ਉਹਨੇ ਦੋ ਮਿੱਤਰ ਸਨ, ਉਹਨਾਂ ਵਿੱਚੋਂ ਇੱਕ ਬੜਾ ਲਾਇਕ ਸੀ, ਇੱਕ ਨਲਾਇਕ ਸੀ। ਉਹਨੂੰ ਮਿੱਤਰ ਨੂੰ ਕਿਹਾ, ਕਹਿਣ ਲੱਗੇ ਪੁੱਤਰਾ ਤੂੰ ਕੱਲ੍ਹ ਜਲਦੀ ਆ ਜਾਵੀਂ ਅਤੇ ਕਿਸੇ ਇੰਸਪੈਕਟਰ ਨੇ ਆਉਣਾ, ਉਹ ਤੈਨੂੰ ਦੋ ਚਾਰ ਸਵਾਲ ਪੁੱਛੇਗਾ, ਜਵਾਬ ਦੇਵੀਂ। ਇਹ ਨਲਾਇਕ ਹੈ, ਇਹ ਭਾਵੇਂ ਨਾ ਆਵੇ, ਤੂੰ ਜਲਦੀ ਆ ਜਾਵੀਂ, ਦੇਖੀ ਕਿਤੇ ਗਲਤੀ ਨਾ ਕਰੀਂ। ਦੂਜਾ ਦਿਨ ਆਇਆ, ਇੰਸਪੈਕਟਰ ਆ ਗਿਆ, ਪਰ ਉਹ ਲਾਇਕ ਵਿਦਿਆਰਥੀ ਨਾ ਆਇਆ, ਸਗੋਂ ਨਲਾਇਕ ਆ ਗਿਆ। ਉਹਨੂੰ ਬੜਾ ਗੁੱਸਾ ਚੜਿਆ ਉਸਤਾਦ ਨੂੰ, ਉਹ ਚਲਾ ਗਿਆ ਇੰਸਪੈਕਟਰ ਦੇ। ਜਦੋਂ ਉਹ ਵਿਦਿਆਰਥੀ ਆਇਆ, ਉਹਨੇ ਗੁੱਸੇ ਹੋਇਆ, ਕਹਿਣ ਲੱਗੇ ਭਲਿਆ ਇੱਕ ਗੱਲ ਚੇਤਾ ਰੱਖ, ਤੈਨੂੰ ਕਿਹਾ ਸੀ ਤੂੰ ਜਲਦੀ ਆਵੀਂ, ਤੂੰ ਲੇਟ ਆਇਆ। ਕਹਿਣ ਲੱਗਿਆ ਮੈਂ ਇਹਦੇ ਕਾਰਨ ਲੇਟ ਆਇਆ। ਉਹਨੇ ਆਖਿਆ ਇਹ ਤਾਂ ਤੇਰੇ ਨਾਲੋਂ ਵੀ ਪਹਿਲਾਂ ਆਇਆ ਬੈਠਾ, ਤੂੰ ਇਹਦੇ ਕਾਰਨ ਕਿਉਂ ਲੇਟ ਹੋ ਗਿਆ? ਕਹਿਣ ਲੱਗੇ ਹਾਂ ਮੈਂ ਇਹਦੇ ਕਾਰਨ ਲੇਟ ਹੋ ਗਿਆ, ਅੱਜ ਉਹਦੀਆਂ ਅੱਖਾਂ 'ਚ ਪਾਣੀ ਆ ਗਿਆ। ਕਹਿਣ ਲੱਗੇ ਅੱਜ ਇਹਦੀ ਮਾਂ, ਜਿਹਨੂੰ ਮੈਂ ਵੀ ਮਾਂ ਹੀ ਕਹਿੰਦਾ, ਉਹ ਸਾਡੇ ਘਰ ਆਈ ਤੇ ਘਰ ਆਈ ਉਹਦੇ ਹੱਥ ਪੈਰਾਂ ਤੋਂ ਲਹੂ ਚੋ ਰਿਹਾ ਸੀ, ਉਹਦੇ ਮੂੰਹ ਤੋਂ ਲਹੂ ਚੋ ਰਿਹਾ ਸੀ। ਕਹਿਣ ਲੱਗੇ ਉਸ ਵੇਲੇ ਉਹਨੇ ਮਾਂ ਨੇ ਭਾਵੇਂ ਦੁਪੱਟੇ ਨਾਲ ਛੁਪਾਉਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਛੁਪਿਆ ਜੇ ਜ਼ਖਮ, ਨਹੀਂ ਛੁਪੇ ਉਹ ਲੋਹੇ ਜਿਹੜੇ ਉਹਦੇ ਲਹੂ ਦੇ ਦਾਗ ਸਨ। ਮੈਂ ਪੁੱਛਿਆ ਮਾਂ ਕੀ ਹੋ ਗਿਆ? ਕਹਿਣ ਲੱਗੀ ਪੁੱਤਵੇ ਪੌੜੀਆਂ ਤੋਂ ਡਿੱਗ ਪਈਆਂ। ਮੈਂ ਆਖਿਆ ਮਾਂ ਪੌੜੀਆਂ ਤੋਂ ਡਿੱਗ ਕਿਵੇਂ? ਦੀਆਂ ਸੱਟਾਂ ਨਹੀਂ ਲੱਗਦੀਆਂ, ਪਰ ਦੱਸ ਤੂੰ ਕਿਵੇਂ ਆਈ ਹੈ? ਕਹਿਣ ਲੱਗੀ ਮੇਰਾ ਪੁੱਤ ਅੱਜ ਮੇਰੇ ਨਾਲ ਲੜ ਕੇ ਚਲਾ ਗਿਆ, ਉਹ ਸਾਰੀ ਦਿਹਾੜੀ ਆਹ ਸੋਟੀਆਂ ਲੈ ਕੇ ਉਹਨੇ ਜ਼ਖਮੀ ਕੀਤੀ ਹੈ, ਆਹ ਸੋਟੀਆਂ ਲੈ ਕੇ ਉਹਨੇ ਜ਼ਖਮੀ ਕੀਤੀ ਹੈ, ਅਤੇ ਉਹ ਮੇਰੇ ਨਾਲ ਲੜ ਕੇ ਚਲਾ ਗਿਆ। ਮੈਂ ਦੋ ਪ੍ਰਸ਼ਾਦੇ ਬਣਾ ਕੇ ਲੈ ਕੇ ਆਈ ਹਾਂ ਪੁੱਤਵੇ, ਮੈਨੂੰ ਉਹ ਸਾਰੀ ਦਿਹਾੜੀ ਭੁੱਖਾ ਰਵੇਗਾ, ਉਹਦਾ ਦੁੱਖ ਵੇਖਿਆ ਨਹੀਂ ਜਾਣਾ। ਆਹ ਦੋ ਪ੍ਰਸ਼ਾਦੇ ਮੇਰੇ ਪੁੱਤ ਨੂੰ ਲਿਜਾ ਕੇ ਦੇ ਦੀ, ਕਿਤੇ ਉਹ ਭੁੱਖਾ ਨਾ ਹੋਵੇ। ਕਹਿਣ ਲੱਗੇ ਅੱਜ ਉਸਤਾਦ ਜੀ ਮੈਂ ਇੱਕ ਮਾਂ ਵੇਖੀ ਹੈ, ਮੈਂ ਉਹ ਮਾਂ ਵੇਖੀ ਹੈ ਜਿਹਨੂੰ ਆਪਣੇ ਦੁੱਖਾਂ ਦਰਦਾਂ ਦਾ ਕਦੇ ਖਿਆਲ ਨਹੀਂ ਸੀ ਆਉਂਦਾ, ਆਪਣੇ ਪੁੱਤ ਦੀ ਭੁੱਖ ਦਾ ਖਿਆਲ ਆਉਂਦਾ ਸੀ। ਯਕੀਨ ਕਰਕੇ ਜਾਣਿਓ, ਮੈਂ ਬੇਨਤੀ ਕਰਾਂ ਸੱਜਣਾ, ਜਿਹੋ ਜਿਹਾ ਤੇਰਾ ਗੁਰੂ ਹੈ ਉਹ ਜਿਹਾ ਕਿਸੇ ਹੋਰ ਨੇ ਨਹੀਂ ਬਣ ਜਾਣਾ। ਮਤ ਭੁਲੇਖਾ ਖਾਮੀ, ਗੁਰੂ ਨਾਲ ਤੂੰ ਕਿਸੇ ਵੇਲੇ ਗੁੱਸੇ ਵੀ ਹੋ ਜਾਏ, ਗੁਰੂ ਤੈਨੂੰ ਤਦ ਵੀ ਗਲਵੱਕੜੀ ਵਿੱਚ ਲਵੇਗਾ। ਹੇ ਵਾਹਿਗੁਰੂ ਜੀ, ਤੂੰ ਆਪ ਹੀ ਬਣਾ ਕੇ ਆਪਣੇ ਜੀਵਾਂ ਦੀ ਆਪ ਹੀ ਸੰਭਾਲ ਕਰਦਾ ਹੈ ਜੀ।
ਦੇਖੇ ਥਾਪ ਥਾਪ ਦਰ ਬਿਨਾਈਐ,
ਬਿਨਾਈਐ ਦਾ ਅਰਥ ਹੁੰਦਾ ਨਿਗਾਹ, ਤੂੰ ਆਪਣੀ ਨਜ਼ਰ ਵਿੱਚ ਆਪ ਰੱਖਣਾ, ਤੂੰ ਜੀਵਾਂ ਨੂੰ ਆਪ ਹੀ ਪੈਦਾ ਕਰਦਾ ਹੈ ਜੀ।
ਇਹੀ ਹੋਵਗ ਖਾਕ ਪਵਨ ਉਡਾਈਐ,
ਜਿਸ ਦੇਹੀ ਦਾ ਤੂੰ ਏਡਾ ਹੰਕਾਰ ਕਰਦਾ, ਇੱਕ ਰੱਬ ਲਈ ਪਵਨ ਉੱਡ ਗਈ, ਰੱਬ ਲਈ ਹਵਾ ਉੱਡ ਗਈ, ਸਵਾਸਾ ਰੂਪੀ ਪੂੰਜੀ ਖਤਮ ਹੋ ਗਈ। ਸੱਜਣਾ, ਇਸ ਦੇਹੀ ਨੇ ਇੱਕ ਮਿੱਟੀ ਦਾ ਰੂਪ ਬਣ ਜਾਣਾ, ਇਹਦੇ ਵਿੱਚ ਕੋਈ ਤਾਕਤ ਨਹੀਂ ਹੋਵੇਗੀ, ਇਹਨੇ ਇੱਥੇ ਮਿੱਟੀ ਦੀ ਢੇਰੀ ਬਣ ਜਾਣਾ। ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਜਾਂ ਫਿਰ ਅੰਮ੍ਰਿਤ ਬਚਨ ਪੜ੍ਹਦੇ ਹੋ, ਜੈਨ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕਾ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦਲਈਆ। ਜਿਹਨੇ ਤੈਨੂੰ ਸਵਾਸਾਂ ਰੂਪੀ ਪੂੰਜੀ ਦਿੱਤੀ ਹੈ, ਤੂੰ ਉਹਦੀ ਇਬਾਦਤ ਕਿਉਂ ਨਹੀਂ ਕਰਦਾ? ਇੱਕ ਗੱਲ ਚੇਤਾ ਰੱਖੀ, ਹੰਕਾਰੀਆ ਤੇਰੀ ਦੇਹੀ ਨੇ ਮਿੱਟੀ ਦੀ ਢੇਰੀ ਬਣ ਜਾਣਾ ਜੀ।
ਇਹੋ ਕਿੱਥੇ ਘਰ ਆਉ ਤਾਕ, ਮਹਿਲ ਨਾ ਪਾਈ ਹੈ।
ਉਹ ਤਾਕ ਦਾ ਅਰਥ ਹੁੰਦਾ ਬੈਠਣ ਵਾਲੀ ਥਾਂ, ਜਿਹੜੇ ਸੋਹਣੇ ਘਰ ਬਣਾ ਕੇ ਰੱਖੇ ਹੋਏ ਨੇ, ਜਿੱਥੇ ਬੈਠਣ ਵਾਲੀ ਥਾਂ ਬੜੀ ਸ਼ਿੰਗਾਰ ਸ਼ਿੰਗਾਰ ਕੇ ਰੱਖਣਾ। ਇੱਕ ਗੱਲ ਚੇਤਾ ਰੱਖੀ ਸੱਜਣਾ, ਉੱਥੇ ਰੱਬ ਦੇ ਘਰ ਤੈਨੂੰ ਕੋਈ ਟਿਕਾਣਾ ਨਹੀਂ ਮਿਲਣਾ। ਜੇ ਤੂੰ ਇਹਨਾਂ ਵਿੱਚ ਹੀ ਉਲਝ ਕੇ ਆਪਣੇ ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਜੇ ਤੂੰ ਉਹਨੂੰ ਭੁਲਾ ਕੇ ਰੱਖਿਆ ਤੇ ਤੈਨੂੰ ਰੱਬ ਦੇ ਘਰ ਥਾਂ ਨਹੀਂ ਮਿਲਣੀ, ਕਿਉਂਕਿ ਰੱਬ ਦੇ ਘਰ ਹੰਕਾਰੀਆਂ ਨੂੰ ਕੋਈ ਥਾਂ ਨਹੀਂ ਜੀ।
ਦੇਹ ਦੀ ਵੀ ਅੰਧ ਘੋਰ ਕਬ ਮੋਹਾਈ ਹੈ।
ਕਬ ਦਾ ਅਰਥ ਹੁੰਦਾ ਘਰ ਦਾ ਮਾਲ ਪਦਾਰਥ। ਕਹਿਣ ਲੱਗੇ ਦੋ ਦੀਵੇ ਬਲਦੇ ਨੇ ਤੇਰੇ ਕੋਲ, ਦੋ ਦੀਵੇ ਤੇਰੀਆਂ ਅੱਖਾਂ ਵੀ ਕਹਿ ਸਕਦੇ ਹੈ, ਜਾਂ ਚੰਦ ਤੇ ਸੂਰਜ ਵੀ ਕਹਿ ਸਕਦੇ। ਇਤਨਾ ਚਾਨਣ ਤੇਰੀ ਜ਼ਿੰਦਗੀ ਦੇ ਅੰਦਰ ਹੈ, ਪਰ ਫਿਰ ਵੀ ਬਿਨਾਂ ਗੁਰੂ ਤੋਂ ਤੇਰੇ ਜੀਵਨ ਵਿੱਚ ਘੋਰ ਹਨੇਰਾ ਹੈ। ਤੇ ਤੇਰੇ ਘਰ ਦਾ ਸਮਾਨ ਗੀ, ਤੇਰੇ ਘਰ ਦੀ ਪਵਿੱਤਰ ਵਸਤੂ ਗੀ, ਤੇਰਾ ਹੰਕਾਰ ਲੁੱਟੀ ਜਾਂਦਾ ਹੈ। ਉਹ ਬਹੁਤਿਆਂ ਵੱਡਿਆਂ ਸਿਆਣਿਆਂ ਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕਰਦੇ, ਸਤਿਗੁਰੂ ਜੀ ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੁੱਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਜਿਹੜੇ ਗੁਰੂ ਕੋਲ ਆਪਣੇ ਜੀਵਨ ਦਾ ਗੀਰਾ ਜਮ੍ਹਾਂ ਕਰਵਾ ਦਿੰਦੇ ਨੇ, ਗੁਰੂ ਉਹਨਾਂ ਦੀ ਝੋਲੀ ਨਾਮ ਨਾਲ ਭਰ ਦਿੰਦਾ, ਉਹ ਕਦੇ ਲੁੱਟੇ ਨਹੀਂ ਜਾਂਦੇ ਜੀ।
ਗਰਬ ਮੁਸੈ ਘਰ ਚੋਰ ਕੇਸਰੂ ਆਈ ਹੈ।
ਜਦੋਂ ਚੋਰ ਵੀ ਤੇਰੇ ਅੰਦਰ ਹੈ, ਚੋਰੀ ਤੇਰੇ ਅੰਦਰ ਹੋ ਰਹੀ ਹੈ, ਬਾਹਰਲਾ ਰੌਲਾ ਪਾ ਕੇ ਤੂੰ ਕਿਹਨੂੰ ਵਿਖਾਏਗਾ ਜੀ।
ਗੁਰਮੁਖ ਚੋਰ ਨਾ ਲਾਗ, ਹਰ ਨਾਮ ਜਗਾਈ ਹੈ।
ਗੁਰੂ ਨੇ ਕਿਰਪਾ ਕਰ ਦਿੱਤੀ, ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਜਾਂਦੇ ਨੇ, ਗੁਰੂ ਉਹਨਾਂ ਨੂੰ ਜਗਾ ਦਿੰਦਾ। ਨਰਿੰਦਰ ਸਿੰਘ ਕਪੂਰ ਨੇ ਇੱਕ ਬੜੀ ਪਿਆਰੀ ਬਾਤ ਲਿਖੀ ਹੈ, ਕਹਿਣ ਲੱਗੇ ਲੋਕ ਉੱਠਦੇ ਬੜੀ ਜਲਦੀ ਨੇ, ਪਰ ਜਾਗਦੇ ਬਹੁਤ ਦੇਰ ਨਾਲ ਨੇ। ਕਬੀਰ ਸਾਹਿਬ ਦਾ ਬਚਨ ਹੈ ਬੜਾ ਪਿਆਰਾ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਜਾਗ ਦਾ ਅਰਥ ਹੁੰਦਾ ਸੁਚੇਤ ਹੋ, ਉੱਠ ਜਲਦੀ ਜਾਂਦਾ ਪਰ ਜਾਗਦਾ ਸਾਰੀ ਜ਼ਿੰਦਗੀ ਨਹੀਂ। ਬੜਾ ਪਿਆਰਾ ਬੋਲ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਕਹਿਣ ਲੱਗੇ ਗੁਰੂ ਤੈਨੂੰ ਜਗਾਵੇਗਾ, ਗੁਰੂ ਤੈਨੂੰ ਅੰਦਰ ਵਸਦੇ ਨਾਮ ਦੀ ਸੰਭਾਲ ਕਰਨ ਦੀ ਜਾਚ ਸਿਖਾਵੇਗਾ ਜੀ।
ਸ਼ਬਦ ਨਿਵਾਰੀ ਆਗ ਜੋਤ ਦੀ ਪਾਈ ਹੈ।
ਇੱਕ ਇੱਕ ਸ਼ਬਦ ਬੜਾ ਪਿਆਰਾ ਹੈ। ਸ਼ਬਦ ਨਿਵਾਰੀ ਆਗ, ਸ਼ਬਦ ਨੇ ਤੇਰੇ ਅੰਦਰੋਂ ਅੱਗ ਖਤਮ ਕਰ ਦੇਣੀ, ਜੋਤ ਦਿਪਾਈ ਹੈ ਤੇ ਅੰਦਰ ਤੇਰੇ ਇੱਕ ਦੀਵਾ ਜਗਾ ਲੈਣਾ। ਹੁਣ ਕੋਈ ਬੰਦਾ ਕਵੇ ਭਾਈ ਦੀਵੇ ਉੱਤੇ ਵੀ ਤਾਂ ਅੱਗ ਹੁੰਦੀ ਹੈ, ਤੇ ਜਿਹੜੀ ਘਰ ਨੂੰ ਲੱਗਦੀ ਉਹ ਵੀ ਅੱਗ ਹੁੰਦੀ ਹੈ। ਇੱਕ ਅੱਗ ਤੋਂ ਗੁਰੂ ਬਚਾ ਦਿੰਦਾ, ਦੂਜਾ ਚਿਰਾਗ ਜਗਾ ਦਿੰਦਾ ਹੈ ਉਹ ਵੀ ਅੱਗ ਦਾ। ਕਮਲਿਆ ਭੁਲੇਖਾ ਨਾ ਖਾਈ, ਭਲਿਆ ਭੁਲੇਖਾ ਨਾ ਖਾਈ, ਹੈ ਦੋਵੇਂ ਅੱਗਾਂ ਨੇ। ਜਿਹੜੀ ਅੱਗ ਲੱਗੀ ਹੋਈ ਆ ਉਹ ਤੇਰੇ ਜੀਵਨ ਨੂੰ ਤਬਾਹ ਕਰ ਦੇਗੀ, ਪਰ ਜਿਹੜਾ ਗੁਰੂ ਦਾ ਜੋਤ ਦਾ ਦੀਵਾ ਉਹ ਤੇਰੇ ਅੰਦਰ ਇੱਕ ਅਗੋਚਰ ਵਸਤੂ ਨੂੰ ਤੈਨੂੰ ਲਭਾ ਲੇਗਾ। ਪੋਥੀ ਪ੍ਰਾਣ ਕਮਾਈ ਹੈ, ਭਾਵ ਵੱਟੀ ਇਤਨ ਪਾਈ ਹੈ, ਸੱਚ ਬੂਝਣ ਆਣ ਜਲਾਈ ਹੈ, ਇਹ ਤੇਲ ਦੀਵਾ ਇਉਂ ਜਲਾ ਕਰ ਚਾਨਣ ਸਾਹਿਬ ਤੋਂ ਮਿਲੇ। ਅੰਧਿਆਰੇ ਦੀਪਕ ਚਾਹੀਏ, ਅੰਧਿਆਰੇ ਨੂੰ ਅੱਗ ਦੀ ਲੋੜ ਨਹੀਂ, ਅੰਧਿਆਰੇ ਨੂੰ ਦੀਵੇ ਦੀ ਲੋੜ ਹੈ। ਗੁਰੂ ਕੋਲ ਆਵੇਗਾ, ਗੁਰੂ ਤੇਰੇ ਅੰਦਰ ਇੱਕ ਸ਼ਬਦ ਦਾ ਦੀਵਾ ਜਗਾਵੇਗਾ ਜੀ।
ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈ ਹੈ।
ਸੁਰਤ ਬੁਝਾਈ ਹੈ, ਸੋਝੀ ਦੇਵੇਗਾ। ਸੁਰਤ ਦਾ ਅਰਥ ਹੈ ਸੋਝੀ ਦੇਵੇਗਾ, ਗੁਰੂ ਗਿਆਨ ਦੇਵੇਗਾ, ਗੁਰੂ ਗਿਆਨ ਦੇ ਕੇ ਸਮਝਾਏਗਾ। ਉਹ ਭਲਿਆ ਤੇਰੇ ਤੇ ਅੰਦਰ ਗੀਰੇ ਮੋਤੀ ਰਤਨ ਭਰੇ ਪਏ ਨੇ, ਤੂੰ ਬਾਹਰ ਕਾਲੀ ਭਾਲ ਵਿੱਚ ਰਹਿਣ ਦੀ।
ਸਦਾ ਰਹਿ ਨਿਹ ਕਾਮ ਜੇ ਗੁਰਮੁਤ ਪਾਈ ਹੈ।
ਨਿਹ ਕਾਮ ਦਾ ਅਰਥ ਹੁੰਦਾ ਵਾਸ਼ਨਾ ਤੋਂ ਰਹਿਤ। ਕਦੇ ਖਿਆਲ ਕਰਿਓ ਘਰ ਤੋਂ ਤੁਰਨ ਲੱਗਿਆ, ਅਸੀਂ ਨਿੱਤ ਦਿਹਾੜੇ ਆਪਣੀ ਲਿਸਟ ਬਣਾ ਕੇ ਗੁਰੂ ਚਰਨਾਂ ਵਿੱਚ ਆਉਂਦੇ ਹਾਂ, ਮੈਨੂੰ ਆਹ ਵੀ ਚਾਹੀਦਾ, ਮੈਨੂੰ ਆਹ ਵੀ ਚਾਹੀਦਾ। ਸਾਹਿਬ ਕਹਿੰਦੇ ਉਹ ਕਦੇ ਖਾਲੀ ਪੱਲਾ ਵੀ ਲੈ ਕੇ ਆਵੀਂ। ਜਿਸ ਦਿਨ ਗੁਰੂ ਨੇ ਲਿਖ ਦਿੱਤਾ, ਜੋ ਕੁਝ ਗੁਰੂ ਲਿਖੇਗਾ ਉਹ ਕਰਾਮਾਤ ਹੋਵੇਗੀ। ਇਹ ਕਲੇਹੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾਕਰ ਮਾਤ ਸਾਹਿਬ ਤੁੱਠੇ ਜੋ ਮਿਲੇ ਜਿੱਦਣ ਨਿਮਾਣਾ ਹੋ ਕੇ ਆ ਗਿਆ ਗੁਰੂ ਤੈਨੂੰ ਨਵਾਬੀਆਂ ਦੇ ਦੇਵੇਗਾ ਜਿੱਦਣ ਨਿਮਾਣਾ ਹੋ ਕੇ ਆ ਗਿਆ ਗੁਰੂ ਤੈਨੂੰ ਤਖ਼ਤ ਦੇ ਉੱਤੇ ਬਿਠਾ ਲਏਗਾ ਜਿੱਦਣ ਨਿਮਾਣਾ ਹੋ ਕੇ ਆ ਗਿਆ ਗੁਰੂ ਤੈਨੂੰ ਗਲਵਕੜੀਆਂ ਪਾ ਲਏਗਾ ਪਰ ਕਦੇ ਹੰਕਾਰ ਦੀ ਗੱਲ ਨੂੰ ਛੱਡ ਕੇ ਆਈਏ ਵਾਸ਼ਨਾ ਤੋਂ ਰਹਿਤ ਹੋ ਕੇ ਆਈਏ ਜੀ
ਰਾਤ ਦੇਹੈ ਹਰ ਨਾਉ ਮਨ ਵਸਾਈਐ
ਦਿਨ ਅਤੇ ਰਾਤ ਹਰ ਵਕਤ ਆਪਣੀ ਜ਼ਿੰਦਗੀ ਦੇ ਉੱਤੇ ਸੁਚੇਤ ਹੋ ਕੇ ਪਹਿਰਾ ਦੇ ਤੇ ਇਹੋ ਹੀ ਨਾਮ ਧਿਆਉਣਾ ਰੱਬੀ ਇਬਾਦਤ ਕਰਨੀ ਹੈ ਜੀ
ਨਾਨਕ ਮੇਲ ਮਿਲਾਏ ਜੇ ਤੁਧ ਪਾਈਐ
ਵੀ ਇਹ ਨਾ ਕਹੀ ਮੈਂ ਇੰਨੀ ਇਬਾਦਤ ਕਰਦਾ ਤੇਰੇ ਹੁਕਮ ਵੀ ਚੱਲਦਾ ਮੈਨੂੰ ਮਿਲਾ ਲੈ ਅਖੀਰ ਵਿੱਚ ਵੀ ਇਹੋ ਕਮੀ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ ਮਾਲਕ ਜੇ ਤੈਨੂੰ ਚੰਗਾ ਲੱਗਦਾ ਤੂੰ ਆਪਣੇ ਦਰ ਤੇ ਮਿਲਾ ਲੈ ਪੂਜਾ ਪਾਠ ਸਿਮਰਨ ਬੰਦਗੀ ਸੇਵਾ ਕਰਕੇ ਸਭ ਕੁਝ ਕਰਕੇ ਅਖੀਰ ਵਿੱਚ ਇੱਕੋ ਹੀ ਗੱਲ ਕਹੀ ਨਾਨਕ ਗਰੀਬ ਚਾਹੇ ਪਿਆ ਦੁਆਰੇ ਹਰ ਮੇਲ ਲਿਹੋ ਵਡਿਆਈ ਯਾਦ ਰੱਖ ਇੱਕ ਲੋਕੀ ਮੰਗਦੇ ਨੇ ਹੱਕ ਮੰਗੂ ਇੱਕ ਲੋਕੀ ਮੰਗਦੇ ਨੇ ਭੀਖ ਮੰਗੂ ਸਾਹਿਬ ਕਹਿੰਦੇ ਤੂੰ ਮੇਰੇ ਦਰ ਤੇ ਹੱਕ ਮੰਗੂ ਨਾ ਮੰਗ ਤੂੰ ਮੇਰੇ ਦਰ ਤੇ ਭੀਖ ਮੰਗੂ ਮੰਗ ਲੈ ਹਮ ਭੀਖ ਭਿਖਾਰੀ ਤੇਰੇ ਤੂੰ ਨਿਜ ਪਤ ਲੈ ਦਾਤਾ ਹੱਕ ਕਿਹੜੀ ਕਿਹੜੀ ਚੀਜ਼ ਦਾ ਮੰਗੇਗਾ ਜਿਸ ਦਿਨ ਭਿਖਾਰੀ ਮੰਗੂ ਮੰਗੇਗਾ ਉਸ ਦਿਨ ਤੇਰੀਆਂ ਝੋਲੀਆਂ ਗੁਰੂ ਭਰ ਦੇਵੇਗਾ ਮੇਰਾ ਦਾਤਾ ਰਹਿਮਤ ਕਰੇ ਬਖਸ਼ਿਸ਼ ਕਰੇ ਅਸੀਂ ਹੰਕਾਰ ਦੀ ਦੁਨੀਆਂ ਵਿੱਚੋਂ ਨਿਕਲ ਕੇ ਪਿਆਰ ਦੀ ਦੁਨੀਆਂ ਵਿੱਚ ਸ਼ਾਮਿਲ ਹੋ ਜਾਈਏ ਫਿਰ ਸਾਨੂੰ ਗੁਰੂ ਦੀਆਂ ਰਹਿਮਤਾਂ ਪ੍ਰਾਪਤ ਹੋਣਗੀਆਂ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ
ਰਾਤ ਦੇਹੈ ਹਰ ਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਪਾਈਐ
ਫੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।